ਰੇਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਤੇ ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਨਿਊਜ਼ ਟੇਕ ਵੇ ਸੈਗਮੈਂਟ ਵਿੱਚ ਅੱਜ ਵਾਸੂ ਕੁਮਾਰ ਜੀ ਸਾਡੇ ਨਾਲ ਸ਼ਾਮਲ ਨਹੀਂ ਹੋ ਸਕਣਗੇ ਕਿਸੇ ਨਿੱਜੀ ਰੁਝੇਵੇਂ ਕਰਕੇ, ਪਰ ਸ਼ਾਮ ਵਾਲਾ ਪ੍ਰੋਗਰਾਮ ਉਹ ਜ਼ਰੂਰ ਕਰਨਗੇ। ਪਰ ਖਬਰਾਂ ਦਾ ਸਿਲਸਿਲਾ ਆਪਾਂ ਜ਼ਰੂਰ ਚੱਲਦਾ ਰੱਖਦੇ ਹਾਂ। ਜੋਬਸ ਅੱਜ ਖਬਰਾਂ ਕਈ ਨੇ, ਪਰ ਸ਼ੁਰੂਆਤ ਆਪਾਂ ਕਰ ਲੈਂਦੇ ਹਾਂ। ਸਟੈਟਿਸਟਿਕਸ ਕੈਨੇਡਾ ਨੇ ਅੱਜ ਸਵੇਰ ਸਾਰ ਜੋਬਸ ਦੇ ਨੰਬਰ ਜਿਹੜੇ ਸਾਂਝੇ ਕੀਤੇ ਨੇ। ਫਰਵਰੀ ਮਹੀਨੇ ਵਿੱਚ ਕੈਨੇਡੀਅਨ ਆਰਥਿਕਤਾ ਦੇ ਵਿੱਚ 83,900 ਜੋਬਸ ਦਾ ਨੁਕਸਾਨ ਹੋਇਆ ਹੈ। 83,900 ਜੋਬਸ ਹੈਵ ਬੀਨ ਲੋਸਟ। ਬੇਰੁਜ਼ਗਾਰੀ ਦੀ ਦਰ ਵੱਧ ਕੇ ਹੁਣ 6.7% ਤੇ ਜਾ ਪਹੁੰਚੀ ਆ। ਮਾਹਰਾਂ ਦਾ ਇਹ ਕਹਿਣਾ ਸੀ, ਮੰਨਣਾ ਇਹ ਸੀ ਕਿ ਫਰਵਰੀ ਦੇ ਵਿੱਚ 10,000 ਜੋਬਸ ਐਡ ਹੋਣਗੀਆਂ, ਐਕਸਪਰਟਸ ਇਹ ਕਹਿੰਦੇ ਸੀ, ਪਰ ਲਗਭਗ 84,000 ਜੋਬਸ ਦਾ ਨੁਕਸਾਨ ਹੋ ਗਿਆ। ਸੋ ਜਿਹੜਾ ਐਕਸਪਰਟਸ ਦਾ ਐਸਟੀਮੇਟ ਸੀ +10,000 ਦਾ, ਉਹਦੇ ਨਾਲੋਂ ਤਾਂ 94,000 ਦਾ ਫਰਕ ਪੈ ਗਿਆ ਇਹ। ਸੋ 83,900 ਜੋਬਸ ਦਾ ਨੁਕਸਾਨ ਹੋਇਆ। ਜਿਹੜੀਆਂ ਜੋਬਸ, ਜਿਹੜੇ ਜੋਬ ਲੋਸਿਸ ਹੋਏ ਨੇ, ਗੁੱਡਸ ਪ੍ਰੋਡਿਊਸਿੰਗ ਸੈਕਟਰ ਦੇ ਵਿੱਚ 27,900 ਜੋਬਸ ਦਾ ਨੁਕਸਾਨ ਹੋਇਆ। ਸਰਵਿਸਿਜ਼ ਸੈਕਟਰ ਦੇ ਵਿੱਚ ਵੀ 56,000 ਤੋਂ ਵੱਧ ਜੋਬਸ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਜੇ ਅਸੀਂ ਪੈਂਡਮਿਕ ਵਾਲੇ ਜਿਹੜੇ ਸਾਲ ਸੀਗੇ ਉਹਨਾਂ ਨੂੰ ਮਨਫੀ ਕਰ ਦਈਏ, ਤਾਂ ਇੱਕ ਮਹੀਨੇ ਵਿੱਚ ਇਹ ਜਿਹੜਾ ਜੋਬਸ ਦਾ ਲੋਸ ਹੈ, ਇਹ ਪਿਛਲੇ 17 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਸਿੰਗਲ ਵਨ ਮੰਥ ਜੋਬ ਲੋਸ ਹੈ ਇਹ ਫਰਵਰੀ ਦੇ ਵਿੱਚ ਜਿਹੜਾ ਹੋਇਆ 83,900 ਜੋਬਸ ਦਾ। ਐਂਡ ਇਹ ਨਾ ਭੁੱਲੀਏ, ਫਰਵਰੀ ਦਾ ਮਹੀਨਾ ਵਾਜ਼ ਆਲਸੋ ਅ ਸ਼ੋਰਟ ਮੰਥ, 28 ਦਿਨਾਂ ਦਾ ਮਹੀਨਾ ਸੀ। ਜੇ ਇਹ ਕੋਈ ਫਰਵਰੀ ਦਾ ਮਹੀਨਾ ਜੇ 30 ਦਿਨਾਂ ਦਾ ਹੁੰਦਾ ਜਾਂ 31 ਦਾ ਹੋਇਆ ਕਰਦਾ, ਤਾਂ ਜਿਹੜਾ ਇਹ ਜੋਬ ਲੋਸਿਸ ਦਾ ਨੰਬਰ ਹੈ, ਇਹ ਹੋ ਸਕਦਾ ਹੋਰ ਵੀ ਜ਼ਿਆਦਾ ਹੁੰਦਾ। ਕੈਨੇਡੀਅਨ ਇਕੋਨਮੀ ਜੇ ਪਿਛਲੇ ਮਹੀਨਿਆਂ ਦੌਰਾਨ ਦੇਖੀਏ, ਕੋਈ ਬਹੁਤੀ ਵਧੀਆ ਕਾਰਗੁਜ਼ਾਰੀ ਜੋਬਸ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਰਹੀ ਆ। ਇਸ ਸਾਲ ਦੇ ਵਿੱਚ, ਇਸ ਸਾਲ ਦੇ ਪਹਿਲੇ 2 ਮਹੀਨਿਆਂ ਦੇ ਵਿੱਚ 1,09,000 ਜੋਬਸ ਦਾ ਨੁਕਸਾਨ ਹੋ ਚੁੱਕਾ ਕੈਨੇਡੀਅਨ ਆਰਥਿਕਤਾ 'ਚ, ਕਿਉਂਕਿ ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਵੀ 24,800 ਜੋਬਸ ਘਟੀਆਂ ਸੀਗੀਆਂ ਕੈਨੇਡੀਅਨ ਇਕੋਨਮੀ ਦੇ ਵਿੱਚ। ਉਸ ਤੋਂ ਪਹਿਲਾਂ ਸਤੰਬਰ ਤੋਂ ਲੈ ਕੇ ਦਸੰਬਰ ਦੇ ਵਿਚਕਾਰ ਕੈਨੇਡੀਅਨ ਇਕੋਨਮੀ 'ਚ 1,99,000 ਜੋਬਸ ਐਡ ਹੋਈਆਂ ਸੀ। 189,000 ਜੋਬਸ ਦਾ ਵਾਧਾ ਉਦੋਂ ਦਰਜ ਹੋਇਆ ਸੀ, ਪਰ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਪਹਿਲੇ 2 ਮਹੀਨੇ 1,09,000 ਜੋਬਸ ਦਾ ਨੁਕਸਾਨ ਕਰਵਾ ਚੁੱਕੇ ਨੇ। ਫਰਵਰੀ ਦੇ ਵਿੱਚ ਜਿਹੜੇ ਜੋਬ ਲੋਸ ਹੋਏ ਨੇ, ਇਹਦੇ ਵਿੱਚ ਫੁੱਲ ਟਾਈਮ ਜੋਬਸ ਘਟੀਆਂ ਨੇ, ਇਹਦੇ ਵਿੱਚ ਪ੍ਰਾਈਵੇਟ ਸੈਕਟਰ ਜੋਬਸ ਦੇ ਵਿੱਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਆ, ਅਤੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ 17,100 ਦੀ ਗਿਰਾਵਟ ਦਰਜ ਕੀਤੀ ਗਈ ਆ। ਜਿਹੜਾ ਨੌਜਵਾਨ ਨੇ, ਯੂਥ ਅਨਇੰਪਲੋਇਮੈਂਟ, ਉਹ 14.1% 'ਤੇ ਉਹਦੀ ਦਰ ਪਹੁੰਚੀ ਹੋਈ ਆ। ਇਹ ਵੀ ਬੜਾ ਕੰਸਰਨਿੰਗ ਨੰਬਰ ਆ। ਜਿਹੜੇ ਕੋਰ ਏਜਡ ਵਿਅਕਤੀ ਨੇ, 25-54 ਸਾਲ ਵਾਲੇ, ਜਿਹੜੇ ਕਿ ਆਪਣੇ ਐਕਟਿਵ ਵਰਕਿੰਗ ਈਅਰਸ ਦੇ ਵਿੱਚ ਨੇ, ਉਹਨਾਂ ਦੀਆਂ ਜੋਬਸ ਦੇ ਵਿੱਚ ਵੀ 37,000 ਜੋਬਸ ਦਾ ਨੁਕਸਾਨ ਹੋਇਆ ਹੈ ਇਸ ਗਰੁੱਪ ਦੇ ਇਨ ਦਾ ਮੰਥ ਆਫ ਫੈਬਰੀ, ਜੋ ਕਿ ਜਨਵਰੀ 2022 ਤੋਂ ਬਾਅਦ ਕਿਸੇ ਵੀ ਇੱਕ ਮਹੀਨੇ ਵਿੱਚ ਕੋਰ ਵਰਕਿੰਗ ਏਜ ਗਰੁੱਪ ਵਾਲੇ ਵਿਅਕਤੀਆਂ ਦੀਆਂ ਜੋਬਸ ਦੀ ਸਭ ਤੋਂ ਵੱਡੀ ਗਿਰਾਵਟ ਆ। ਜੇ ਸੂਬਿਆਂ ਦੇ ਆਧਾਰ 'ਤੇ ਗੱਲ ਕਰੀਏ ਤਾਂ ਸਭ ਤੋਂ ਵੱਡੇ ਜੋਬ ਲੋਸਿਸ ਦਰਜ ਕੀਤੇ ਗਏ ਨੇ ਕਿਊਬੈਕ ਦੇ ਵਿੱਚ, 57,000 ਜੋਬਸ ਉੱਥੇ ਫਰਵਰੀ ਮਹੀਨੇ ਦੇ ਵਿੱਚ ਘਟੀਆਂ ਨੇ। ਅਤੇ ਦੂਜੇ ਨੰਬਰ 'ਤੇ ਆਉਂਦਾ ਆਪਣਾ ਬ੍ਰਿਟਿਸ਼ ਕੋਲੰਬੀਆ, ਫਰਵਰੀ ਦੇ ਵਿੱਚ ਬੀ ਸੀ ਦੇ ਵਿੱਚ 20,000 ਜੋਬਸ ਦਾ ਨੁਕਸਾਨ ਹੋਇਆ। ਨੈਸ਼ਨਲ ਅਨਇੰਪਲੋਇਮੈਂਟ ਰੇਟ ਭਾਵੇਂ 6.7% 'ਤੇ ਆ, ਬੀ ਸੀ ਦੇ ਵਿੱਚ ਬੇਰੁਜ਼ਗਾਰੀ ਦੀ ਦਰ 6.1% ਆ, ਪਰ ਇਹਨੂੰ ਇੰਝ ਨਾ ਵੇਖਿਆ ਜਾਏ ਕਿ ਇਹ ਕੋਈ ਬਹੁਤ ਵਧੀਆ ਇਨਕਰੇਜਿੰਗ ਨੰਬਰ ਆ। ਜੇ ਦੇਖੋ ਬੀ ਸੀ ਦੇ ਵਿੱਚ ਜੋਬਸ ਦੇ ਵਿੱਚ 20,000 ਦੀ ਗਿਰਾਵਟ ਆਈ ਹੈ ਫਰਵਰੀ 'ਚ, ਫਿਰ ਤਾਂ ਬੇਰੁਜ਼ਗਾਰੀ ਦਰ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਉਹਦੇ ਪਿੱਛੇ ਰੀਜ਼ਨ ਕੀ ਆ? ਉਹਦੇ ਪਿੱਛੇ ਕਾਰਨ ਇਹ ਆ ਕਿ ਜਿੰਨੀਆਂ ਜੋਬਸ ਘਟੀਆਂ ਉਨੇ ਹੀ ਲੋਕਾਂ ਨੇ ਕੰਮ ਲੱਭਣਾ ਵੀ ਬੰਦ ਕਰ ਦਿੱਤਾ ਹੈ, ਇਹਦਾ ਇਹਦਾ ਸੰਕੇਤ ਆ। ਨਹੀਂ ਤਾਂ ਜੇ ਜੋਬ ਲੋਸ ਹੁੰਦਾ ਤਾਂ ਫਿਰ ਜੇ ਉਹ ਬੰਦੇ ਜੋਬ ਮਾਰਕੀਟ ਦੇ ਵਿੱਚ ਐਂਟਰ ਕਰਦੇ ਨੇ, ਸੋਰੀ, ਉਹ ਜੋਬ ਸਰਚ ਦੇ ਵਿੱਚ ਐਂਟਰ ਕਰਦੇ ਨੇ, ਅਤੇ ਜਦੋਂ ਨੌਕਰੀ ਲੱਭਣ ਵਾਲਿਆਂ ਦੀ ਗਿਣਤੀ ਵੱਧਦੀ ਹੈ ਤਾਂ ਹੀ ਉਹ ਬੇਰੁਜ਼ਗਾਰੀ ਦਰ ਵੱਧ ਰਹੀ ਹੈ। ਸੋ ਕੀ ਬੀ ਸੀ ਦੀ ਆਰਥਿਕ, ਇਹਦੇ ਵਿੱਚੋਂ 2 ਸੰਕੇਤ ਨੇ ਕਿ ਜਿਹੜੀਆਂ ਜੋਬਸ ਦਾ ਨੁਕਸਾਨ ਹੋਇਆ, ਕੀ ਉਹ ਬ੍ਰਿਟਿਸ਼ ਕੋਲੰਬੀਆ ਹੀ ਛੱਡ ਗਏ, ਜਾਂ ਉਹ ਇਸ ਵੇਲੇ ਦੀ ਇਕੋਨਮੀ ਤੋਂ ਇੰਨੇ ਜ਼ਿਆਦਾ ਹਤਾਸ਼ ਹੋ ਚੁੱਕੇ ਨੇ, ਨਿਰਾਸ਼ ਹੋ ਚੁੱਕੇ ਨੇ ਕਿ ਉਹਨਾਂ ਨੇ ਕੰਮ ਲੱਭਣਾ ਹੀ ਬੰਦ ਕਰ ਦਿੱਤਾ, ਕਿਉਂਕਿ ਇਹ 2 ਹੀ ਸੂਰਤਾਂ ਨੇ। ਨਹੀਂ ਤਾਂ ਜੇ ਬੇਰੁਜ਼ਗਾਰੀ ਦਰ ਵਧੇ, ਜੇ ਬੇਰੁਜ਼ਗਾਰੀ ਦਾ ਨੰਬਰ, ਜੇ ਜੋਬਸ ਘਟਣ ਤਾਂ ਬੇਰੁਜ਼ਗਾਰੀ ਦਰ ਦੇ ਵਿੱਚ ਵਾਧਾ ਹੋਣਾ ਚਾਹੀਦਾ, ਬੇਰੁਜ਼ਗਾਰੀ ਦਰ ਫਲੈਟ ਲਾਈਨ ਨਹੀਂ ਰਹਿਣੀ ਚਾਹੀਦੀ। ਜੇ ਅਨਇੰਪਲੋਇਮੈਂਟ ਨੰਬਰ, ਅਨਇੰਪਲੋਇਮੈਂਟ ਦਾ ਰੇਟ ਜਨਵਰੀ ਦੇ ਵਿੱਚ ਵੀ 6.1% ਸੀ, ਫਰਵਰੀ ਦੇ ਵਿੱਚ 20,000 ਜੋਬਸ ਦਾ ਨੁਕਸਾਨ ਹੋਣ ਤੋਂ ਬਾਅਦ ਵੀ ਅਨਇੰਪਲੋਇਮੈਂਟ ਰੇਟ 6.1% ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਨੌਕਰੀਆਂ ਗਵਾਉਣ ਵਾਲੇ ਵਿਅਕਤੀ ਨਵੇਂ ਕੰਮ ਦੀ ਤਲਾਸ਼ ਨਹੀਂ ਕਰ ਰਹੇ, ਜਾਂ ਸੂਬਾ ਛੱਡ ਕੇ ਜਾ ਚੁੱਕੇ ਨੇ, ਜਾਂ ਉਹਨਾਂ ਨੇ ਉਮੀਦ ਗਵਾ ਦਿੱਤੀ ਹੈ ਵੀ ਕੰਮ ਲੱਭ ਕੇ ਫਾਇਦਾ ਕੋਈ ਨਹੀਂ ਕਿਉਂਕਿ ਮਿਲਣਾ ਹੀ ਨਹੀਂ। ਸੱਚ ਇਹੋ ਕੀ ਆ, ਆਉਣ ਵਾਲਾ ਵਕਤ ਦੱਸੇਗਾ। ਦੇਖੋ ਪਿਛਲੇ ਸਮੇਂ 'ਚ ਅਸੀਂ ਇਹ ਗੱਲ ਵੀ ਕਿੰਨੀ ਕਰਦੇ ਰਹੇ ਹਾਂ ਕਿ ਟ੍ਰੈਫਿਕ ਬੜਾ ਘੱਟ ਗਿਆ ਹੋਇਆ ਇਨ ਦ ਲਾਸਟ ਫਿਊ ਵੀਕਸ। ਤੁਸੀਂ ਵੀ ਬਹੁਤ ਸਾਰੇ ਸੁਣਨ ਵਾਲੇ ਇਸ ਗੱਲ ਨੂੰ ਤੁਸੀਂ ਰਿਪੋਰਟ ਕਰਦੇ ਹੋ ਕਿ ਟ੍ਰੈਫਿਕ ਬਹੁਤ ਘੱਟ ਗਿਆ, ਉਹ ਇਸ ਚੀਜ਼ ਦਾ ਵੀ ਸੰਕੇਤ ਆ ਉਹ ਕਿ ਘੱਟ ਲੋਕ ਨੇ ਜਿਹੜੇ ਕੰਮਾਂ 'ਤੇ ਜਾ ਰਹੇ ਨੇ। ਵਟਸਐਪ 'ਤੇ ਇੱਕ ਮੈਸੇਜ ਆਇਆ ਕਹਿੰਦੇ ਮੇ ਬੀ ਜਿਹੜੀਆਂ ਜੋਬਸ ਘਟੀਆਂ ਨੇ ਉਹ ਸੀਜ਼ਨਲ ਜੋਬਸ ਹੋਣ। ਹੋ ਸਕਦਾ ਜੀ, ਪਰ ਜੇ ਅਸੀਂ ਨੰਬਰਸ ਵੇਖਦੇ ਹਾਂ ਨਾ, ਜਿੰਨੇ ਵੀ ਜੋਬ ਲੋਸਿਸ ਹੋਏ ਨੇ ਫਰਵਰੀ ਦੇ ਵਿੱਚ, 1,08,400 ਤਾਂ ਫੁੱਲ ਟਾਈਮ ਜੋਬਸ ਦਾ ਨੁਕਸਾਨ ਹੋਇਆ। ਸੋ ਜੇ 1,08,400 ਫੁੱਲ ਟਾਈਮ ਜੋਬਸ ਦਾ ਨੁਕਸਾਨ ਹੋਇਆ ਅਤੇ ਓਵਰਆਲ ਸਾਡਾ ਜਿਹੜਾ ਜੋਬ ਲੋਸ ਨੰਬਰ ਆ ਉਹ 83,900 ਆ, ਫਿਰ ਤਾਂ ਇਹਦਾ ਮਤਲਬ ਇਹ ਹੋਇਆ ਕਿ ਫੁੱਲ ਟਾਈਮ ਜੋਬਸ ਸਾਡੀ ਇਕੋਨਮੀ ਦੇ ਵਿੱਚੋਂ ਘੱਟ ਗਈਆਂ, ਫਿਰ ਪਾਰਟ ਟਾਈਮ ਜੋਬਸ ਵਧੀਆ ਹੋਣਗੀਆਂ, ਤਾਂ ਹੀ ਉਹ ਜਿਹੜਾ ਨੈੱਟ ਨੰਬਰ ਆ ਉਹ ਘੱਟ ਆ। ਸੋ ਫੁੱਲ ਟਾਈਮ ਜੋਬਸ ਜੇ ਉਹਦੇ ਵਿੱਚ ਸਾਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਆ, ਫਿਰ ਉਹਦਾ ਪੱਕਾ ਕੰਮ ਆ, ਉਹ ਸੀਜ਼ਨਲ ਕੰਮ ਨਹੀਂ ਆ। ਸੋ ਇਕੋਨਮੀ ਇਸ ਵੇਲੇ ਜਿਹੜੀ ਡਾਵਾਡੋਲ ਸਥਿਤੀ ਦੇ ਵਿੱਚੋਂ ਗੁਜ਼ਰ ਰਹੀ ਆ। ਡੋਨਲਡ ਟਰੰਪ ਦੇ ਜਿਹੜੇ ਟੈਰਿਫਸ ਨੇ ਜੋ ਇਸ ਵੇਲੇ ਟ੍ਰੇਡ ਵਾਰ ਕਰਕੇ ਜੋ ਇਕਨੋਮਿਕ ਇੰਪੈਕਟ ਹੋਇਆ ਉਹ ਹੁਣ ਕਲੀਅਰਲੀ ਇਹਨਾਂ ਨੰਬਰਾਂ ਦੇ ਵਿੱਚ ਨਜ਼ਰ ਆਉਂਦਾ ਪਿਆ। ਅੱਜ ਦੇਖੋ 13 ਤਰੀਕ ਹੋ ਗਈ ਆ, ਅਗਲੇ ਹਫ਼ਤੇ 18 ਤਰੀਕ ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕੀਤੀ ਜਾਣੀ ਆ। ਉਸ ਤੋਂ ਪਹਿਲਾਂ ਆਈ ਥਿੰਕ ਅਗਲੇ ਹਫ਼ਤੇ ਨਾ ਸਟੈਟ ਕੈਨ ਨੇ ਇਨਫਲੇਸ਼ਨ ਨੰਬਰਸ ਵੀ ਜਾਰੀ ਕਰ ਦੇਣੇ ਨੇ, ਜਿੱਥੇ ਤੱਕ ਆਈ ਰਿਮੈਂਬਰ ਕਿ ਇਹ ਮਾਰਚ ਦੇ ਵਿੱਚ ਨਾ, ਆਈ ਐਮ ਜਸਟ ਕੁਇਕਲੀ ਟਰਾਇੰਗ ਟੂ ਚੈੱਕ, ਜਾਂ 16 ਤਰੀਕ ਨੂੰ ਅਗਲੇ ਹਫ਼ਤੇ ਸਟੈਟਿਸਟਿਕਸ ਕੈਨੇਡਾ ਵੱਲੋਂ ਇਨਫਲੇਸ਼ਨ ਨੰਬਰਸ ਸ਼ੇਅਰ ਕੀਤੇ ਜਾਣੇ ਆ, ਅਤੇ ਫਿਰ ਅਗਲੇ ਹਫ਼ਤੇ 18 ਤਾਰੀਖ ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਕੀਤੀ ਜਾਣੀ ਆ। ਜਿਹੜਾ ਅੱਜ ਦਾ ਇਹ ਜੋਬਸ ਦਾ ਡੇਟਾ ਹੈ ਇਹ ਬੈਂਕ ਆਫ ਕੈਨੇਡਾ ਵਾਸਤੇ ਸਿਰਦਰਦੀ ਵਧਾਏਗਾ ਵੀ ਕਰੀਏ ਤਾਂ ਕਰੀਏ ਕੀ। ਇੱਕ ਪਾਸੇ ਹੁਣ ਗਲੋਬਲ ਹਾਲਾਤ ਕਰਕੇ ਮਹਿੰਗਾਈ ਵਧਣ ਦੇ ਖਤਰੇ ਵਧੇ ਹੋਏ ਨੇ, ਬਣੇ ਹੋਏ ਨੇ, ਦੂਜੇ ਪਾਸੇ ਜੋਬ ਲੋਸਿਸ ਹੋ ਰਹੇ ਨੇ। ਅਗਲੇ ਹਫ਼ਤੇ ਦਾ ਇਨਫਲੇਸ਼ਨ ਡੇਟਾ ਕੀ ਕਹਿੰਦਾ ਉਹ ਵੇਖਦੇ ਹਾਂ। ਇਸ ਵੇਲੇ ਇਕੋਨਮੀ ਨੂੰ ਸਪੋਰਟ ਕਰਨ ਲਈ ਬੈਂਕ ਆਫ ਕੈਨੇਡਾ ਕਰੇ ਤਾਂ ਕਰੇ ਕੀ, ਜੇ ਵਿਆਜ ਦਰ ਦੇ ਵਿੱਚ ਕਟੌਤੀ ਕਰਦੇ ਨੇ ਸ਼ਾਇਦ ਉਹ ਕਰਕੇ ਵੀ ਨਾ ਬਣੇ, ਅਤੇ ਜੇ ਵਿਆਜ ਦਰ ਰੱਖਦੇ ਨੇ ਹੋਲਡ ਕਰਕੇ ਤਾਂ ਵੀ ਇਸ ਵੇਲੇ ਇਕੋਨਮੀ ਨੂੰ ਜੋ ਸਹਾਰੇ ਦੀ ਜ਼ਰੂਰਤ ਹੈ ਫਿਰ ਉਹ ਸਹਾਰਾ ਨਹੀਂ ਮਿਲ ਪਾਉਣਾ। ਸੋ ਅਗਲੇ ਹਫ਼ਤੇ ਦੇਖਣਾ ਹੋਏਗਾ। ਸੋ ਅੱਜ ਜੋਬ ਨੰਬਰਸ ਆ ਗਏ, 16 ਤਰੀਕ ਨੂੰ ਬੈਂਕ ਆਫ ਕੈਨੇਡਾ ਵੱਲੋਂ ਜਾਰੀ ਕੀ। ਸੋ 16 ਤਰੀਕ ਸੋਮਵਾਰ ਹੀ ਆ, ਮੰਡੇ ਨੂੰ ਜਿਹੜਾ ਆਪਣਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਇਨਫਲੇਸ਼ਨ ਨੰਬਰਸ ਉਹ ਆਉਣਗੇ, ਅਤੇ ਫਿਰ ਅਗਲੇ ਬੁੱਧਵਾਰ 18 ਤਰੀਕ ਨੂੰ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਕੀਤੀ ਜਾਣੀ ਆ। FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਅੱਛਾ, ਫੈਡਰਲ ਸਰਕਾਰ ਦਾ ਜਿਹੜਾ ਬਿੱਲ ਸੀ, ਬਿੱਲ C-4 ਜਿਹੜਾ ਸੀ, ਮੇਕਿੰਗ ਲਾਈਫ ਮੋਰ ਅਫੋਰਡੇਬਲ ਫੋਰ ਕੈਨੇਡੀਅਨਸ, ਜਿਹੜਾ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚੋਂ ਪਾਸ ਹੋ ਗਿਆ ਸੀ, ਸਾਰੀਆਂ ਸਟੇਜਿਜ ਸੈਨੇਟ ਦੇ ਵਿੱਚੋਂ ਵੀ ਕਲੀਅਰ ਹੋ ਗਈਆਂ ਸੀ, ਇਸ ਬਿੱਲ ਨੂੰ ਹੁਣ ਰੋਇਲ ਅਸੈਂਟ ਮਿਲ ਗਿਆ, ਸ਼ਾਹੀ ਪ੍ਰਵਾਨਗੀ ਮਿਲ ਗਈ ਹੈ, ਇਹ ਕਾਨੂੰਨ ਬਣ ਚੁੱਕਾ ਹੈ। ਇਹ ਉਹੀ ਬਿੱਲ ਹੈ ਜਿਹਦੇ ਆਧਾਰ 'ਤੇ ਇੱਕ ਤਾਂ ਜਿਹੜਾ ਮਾਰਜਨਲ ਪਰਸਨਲ ਇਨਕਮ ਟੈਕਸ ਹੈ ਫੈਡਰਲ, ਉਹਦੀ ਲੋਵੈਸਟ ਬ੍ਰੈਕਟ 15% ਤੋਂ ਘਟਾ ਕੇ 14% ਕਰ ਦਿੱਤੀ ਗਈ ਸੀ। ਇਹ ਫੈਸਲਾ ਹੁਣ ਅਫਿਸ਼ਲੀ ਲਾਗੂ ਹੋ ਗਿਆ। ਇਹਦੇ ਨਾਲ ਤਕਰੀਬਨ 22 ਮਿਲੀਅਨ ਕੈਨੇਡੀਅਨਸ ਨੂੰ ਫਾਇਦਾ ਹੋਏਗਾ, ਜਿਨ੍ਹਾਂ ਨੂੰ ਕਿ ਪਰ ਹੈੱਡ $420 ਸਾਲਾਨਾ ਦੀ ਬਚਤ ਹੋਏਗੀ, ਅਤੇ ਜਿਹੜੀ ਫੈਮਿਲੀ ਆਫ ਜਿੱਥੇ ਘਰ ਦੇ ਵਿੱਚ 2 ਜੀਅ ਕਮਾਉਂਦੇ ਨੇ ਉਹਨਾਂ ਨੂੰ $840 ਤੱਕ ਦੀ ਬਚਤ ਹੋਣੀ ਆ। ਇਸੇ ਹੀ ਬਿੱਲ ਦਾ ਹਿੱਸਾ ਸੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੂੰ $1 million ਤੱਕ ਦੇ ਘਰਾਂ ਦੇ ਉੱਪਰ, ਨਵੇਂ ਘਰਾਂ ਦੇ ਉੱਪਰ GST ਦੇ ਵਿੱਚ ਰਿਬੇਟ ਮਿਲਣੀ ਸੀ, ਅਤੇ 1.5 million ਤੱਕ ਜਾਂਦੇ ਜਾਂਦੇ ਇਹ ਜਿਹੜੀ ਰਿਬੇਟ ਆ ਉਹ ਘੱਟਦੀ ਘੱਟਦੀ ਫਿਰ ਜ਼ੀਰੋ ਹੋ ਜਾਣੀ ਆ। ਜਿਹੜਾ ਇਹ ਨਿਯਮ ਸੀਗਾ GST ਸੰਬੰਧੀ, ਇਹ ਪਿਛਲੇ ਸਾਲ 20 ਮਾਰਚ ਤੋਂ ਲਾਗੂ ਹੋ ਚੁੱਕਾ ਸੀ ਕਿ ਜਿਹੜੇ ਵੀ ਘਰਾਂ ਦੇ ਕੌਂਟਰੈਕਟ, ਜੇ ਕੋਈ ਫਸਟ ਟਾਈਮ ਹੋਮ ਬਾਇਰ ਜਿਹਨੇ 20 ਮਾਰਚ 2025 ਤੋਂ ਬਾਅਦ ਬ੍ਰੈਂਡ ਨਿਊ ਨਵਾਂ ਬਣਿਆ ਘਰ ਖਰੀਦਿਆ, ਅਤੇ ਜੇ ਉਸ ਘਰ ਦੀ ਕੀਮਤ $1 million ਤੱਕ ਹੈ ਤਾਂ ਉੱਤੇ ਕੋਈ GST ਨਹੀਂ ਦੇਣੀ, ਜੇ ਡੇਢ ਮਿਲੀਅਨ ਡਾਲਰ ਤੱਕ ਹੈ ਤਾਂ ਡੇਢ ਮਿਲੀਅਨ ਤੱਕ ਵੀ ਕੁਝ ਨਾ ਕੁਝ ਰੀਬੇਟਸ ਨਵੇਂ ਬਣੇ ਘਰਾਂ 'ਤੇ ਫਸਟ ਟਾਈਮ ਹੋਮ ਬਾਇਰਸ ਨੂੰ ਮਿਲਣੀਆਂ ਸੀ। ਇਹ ਬਿੱਲ ਅਜੇ ਤੱਕ ਕਾਨੂੰਨ ਨਹੀਂ ਸੀ ਬਣਿਆ ਪਰ ਹੁਣ ਕਾਨੂੰਨ ਬਣ ਚੁੱਕਿਆ। ਸੋ ਹੁਣ ਇਹਨੂੰ ਲੈ ਕੇ ਹੋਏਗਾ ਕੀ ਕਿ ਜਿਹੜੇ ਹੁਣ ਫਸਟ ਟਾਈਮ ਹੋਮ ਬਾਇਰਸ ਘਰ ਖਰੀਦਦੇ ਨੇ ਜਿਹੜਾ ਕਿ ਜੀ ਐਸ ਟੀ ਰੀਬੇਟ ਵਾਸਤੇ ਐਲੀਜੀਬਲ ਹੋਏਗਾ, ਉਹਨਾਂ ਨੂੰ ਇਨ ਮੈਨੀ ਕੇਸਿਸ ਹੋਏਗਾ ਕੀ ਕਿ ਜਿਹੜਾ ਉਹਨਾਂ ਦਾ ਬਿਲਡਰ ਹੈ ਬਿਲਡਰ ਵੱਲੋਂ ਹੀ ਕ੍ਰੈਡਿਟ ਦੇ ਦਿੱਤਾ ਜਾਏਗਾ ਐਟ ਦਾ ਟਾਈਮ ਆਫ ਦਾ ਪਰਚੇਸ। ਇੱਕ ਜੀ ਐਸ ਟੀ ਦਾ ਇੱਕ ਫਾਰਮ ਹੈ 190, ਉਹ ਸਾਈਨ ਕਰਨਾ ਪਏਗਾ ਜਦੋਂ ਰੀਬੇਟ ਦਿੱਤੀ ਜਾਣੀ ਆ। ਅਤੇ ਜਿਹੜੀ ਫਾਈਲਿੰਗ ਹੈਗੀ ਆ ਇਨ ਮੈਨੀ ਕੇਸਿਸ ਹੁਣ ਤੋਂ ਜਿਹੜੇ ਬਿਲਡਰਸ ਨੇ ਉਹ ਹੈਂਡਲ ਕਰ ਸਕਣਗੇ। ਅੱਛਾ ਜੀ, ਕਾਨੂੰਨਾਂ ਦੀ ਗੱਲ ਕਰੀਏ, ਕੱਲ੍ਹ ਇੱਕ ਨਵਾਂ ਜਿਹੜਾ ਕਾਨੂੰਨ ਹੈ ਸਰਕਾਰ ਵੱਲੋਂ ਪ੍ਰਪੋਜ਼ ਕੀਤਾ ਗਿਆ, ਬਿੱਲ C-22 ਲੋਫੁਲ ਐਕਸੈਸ ਐਕਟ ਆਫ 2026। ਲਿਬਰਲ ਸਰਕਾਰ ਨੇ ਜਿਹੜਾ ਇਹ ਬਿੱਲ ਕੱਲ੍ਹ ਇੰਟਰੋਡਿਊਸ ਕੀਤਾ, ਇਹਦੇ ਨਾਲ ਪੁਲਿਸ ਨੂੰ ਅਤੇ ਜਿਹੜੀ ਸਾਡੀ ਕੈਨੇਡਾ ਦੀ ਖੁਫੀਆ ਏਜੰਸੀ ਹੈ ਸੀਸਿਸ, ਉਹਨਾਂ ਨੂੰ ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਕ੍ਰਾਈਮਸ ਨੂੰ ਇਨਵੈਸਟੀਗੇਟ ਕਰਨ ਸੰਬੰਧੀ ਜ਼ਿਆਦਾ ਪਾਵਰਸ ਮਿਲ ਜਾਣਗੀਆਂ। ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦਾ ਇੱਕ ਬਿੱਲ ਬਿੱਲ C-2 ਸਰਕਾਰ ਵੱਲੋਂ ਇੰਟਰੋਡਿਊਸ ਕੀਤਾ ਗਿਆ ਸੀ ਪਿਛਲੇ ਸਾਲ, ਉਹਨੂੰ ਲੈ ਕੇ ਕੰਟਰੋਵਰਸੀ ਬੜੀ ਬਣ ਗਈ ਸੀ ਕਿਉਂਕਿ C-2 ਦੇ ਨਾਲ ਬਹੁਤ ਸਾਰੇ ਪ੍ਰਾਈਵੇਸੀ ਕੰਸਰਨਸ ਜੁੜ ਗਏ ਸੀ ਵੀ ਉਹਦੇ 'ਚ ਇਹੋ ਜਿਹੀਆਂ ਮਦਾਂ ਨੇ ਜਿਨ੍ਹਾਂ ਕਰਕੇ ਕੈਨੇਡੀਅਨਸ ਦੀ ਜਿਹੜੀ ਗੁਪਤਤਾ ਹੈ ਭੇਤਦਾਰੀ ਆ ਉਹਦਾ ਨੁਕਸਾਨ ਹੋ ਸਕਦਾ। ਸੋ ਇਹ ਕਹਿ ਲਓ ਕਿ ਜਿਹੜਾ C-22 ਹੁਣ ਇੰਟਰੋਡਿਊਸ ਕੀਤਾ ਗਿਆ ਕੱਲ੍ਹ, ਇਹ ਪੁਰਾਣੇ ਬਿੱਲ C-2 ਦਾ ਇੱਕ ਰਿਫਾਈਨਡ ਵਰਜ਼ਨ ਆ। ਸੋ ਕੁਝ ਫਰਕ ਕੀ ਨੇ ਦੋਹਾਂ ਬਿੱਲਸ ਦੇ ਵਿੱਚ? ਐਗਜ਼ਾਮਪਲ ਆ, ਬਿੱਲ C-22 ਜਿਹੜਾ ਕੱਲ੍ਹ ਪ੍ਰਪੋਜ਼ ਕੀਤਾ ਗਿਆ, ਇਹਦੇ ਅਧੀਨ ਹੁਣ ਇਹ ਤਜਵੀਜ਼ ਆ ਕਿ ਪੁਲਿਸ ਕਿਸੇ ਵੀ ਸਰਵਿਸ ਪ੍ਰੋਵਾਈਡਰ ਤੋਂ, ਜਿਵੇਂ ਸੈੱਲਫੋਨ ਸਰਵਿਸ ਪ੍ਰੋਵਾਈਡਰ ਆ, ਜਿਹੜੇ ਡਿਜੀਟਲ ਸਰਵਿਸ ਪ੍ਰੋਵਾਈਡਰਸ ਨੇ, ਉਹਨਾਂ ਤੋਂ ਬਗੈਰ ਕਿਸੇ ਵਾਰੰਟ ਇਹ ਕਨਫਰਮੇਸ਼ਨ ਲੈ ਸਕਦੀ ਆ ਕਿ ਜਿਹੜਾ ਕੋਈ ਸਸਪੈਕਟ ਹੈ ਕਿ ਉਹ ਉਸ ਕੰਪਨੀ ਦਾ ਗਾਹਕ ਹੈ ਜਾਂ ਨਹੀਂ। ਜੇ ਪੁਲਿਸ ਨੂੰ ਅਸਲ ਦੇ ਵਿੱਚ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਆ ਕਿ ਅਸਲ ਉਸ ਗਾਹਕ ਦਾ ਨਾਮ, ਉਹਦਾ ਐਡਰੈਸ, ਉਹਦੀ ਯੂਸੇਜ ਸੰਬੰਧੀ ਹੋਰ ਇਨਫੋਰਮੇਸ਼ਨ, ਤਾਂ ਉਹਦੇ ਵਾਸਤੇ ਜੇ ਪੁਲਿਸ ਨੂੰ ਰੀਜ਼ਨੇਬਲ ਸ਼ੱਕ ਹੋਵੇ ਤਾਂ ਫਿਰ ਵਾਰੰਟ ਲੈਣਾ ਪੈਣਾ। ਸੋ ਡਿਸਟਿੰਕਸ਼ਨ ਕੀ ਆ ਕਿ ਮੰਨ ਲਓ ਪੁਲਿਸ ਨੇ ਕੋਈ ਸ਼ੱਕੀ ਐਪਰੀਹੈਂਡ ਕੀਤਾ, ਕੋਈ ਸ਼ੱਕੀ ਫੜਿਆ, ਅਤੇ ਪੁਲਿਸ ਨੂੰ ਉਹਦੇ ਕੋਲੋਂ ਫੋਨ ਮਿਲਦਾ, ਪੁਲਿਸ ਸਿਰਫ ਕਿਸੇ ਵੀ ਜਿਹੜੇ ਟੈਲੀਕਾਮ ਪ੍ਰੋਵਾਈਡਰਸ ਨੇ ਜਿੰਨੇ ਵੀ ਆਪਣੇ ਇੱਥੇ ਰੋਜਰਸ, ਟੈਲਸ, ਬੈਲ ਐਂਡ ਦੀ ਅਦਰਸ, ਉਹਨਾਂ ਨੂੰ ਇਹ ਪੁੱਛ ਸਕਦੇ ਨੇ ਵੀ ਆਹ ਫਲਾਨਾ ਬੰਦਾ ਤੁਹਾਡਾ ਕਸਟਮਰ ਹੈ ਹਾਂ ਕਿ ਨਾ। ਇਹਦੇ ਵਾਸਤੇ ਉਹਨਾਂ ਨੂੰ ਵਾਰੰਟ ਲੈਣ ਦੀ ਲੋੜ ਨਹੀਂ ਪੈਣੀ। ਪਰ ਜੇ ਇਸ ਤੋਂ ਇਲਾਵਾ ਉਹਨਾਂ ਨੇ ਕੋਈ ਵੀ ਹੋਰ ਇਨਫੋਰਮੇਸ਼ਨ ਜੇ ਲੈਣੀ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਵਾਰੰਟ ਹਾਸਲ ਕਰਨਾ ਪਏਗਾ। ਬਿੱਲ C-22 ਦੇ ਵਿੱਚ ਜੇ ਸਪੈਸੀਫਿਕਲੀ ਜਿਹੜੇ ਟੈਲੀਕਾਮ ਪ੍ਰੋਵਾਈਡਰਸ ਉੱਪਰ ਜਿਹੜਾ ਪਹਿਲੂ ਲਾਗੂ ਹੁੰਦਾ, ਉਹਦੇ ਵਿੱਚ ਇਹ ਕਿਹਾ ਗਿਆ, ਪਹਿਲਾਂ ਇਹ ਸੀ ਕਿ ਕੋਈ ਵੀ ਸਰਵਿਸ ਪ੍ਰੋਵਾਈਡਰ ਆ ਉੱਤੋਂ ਖੁਫੀਆ ਏਜੰਸੀ ਜਾਂ ਪੁਲਿਸ ਜਾਣਕਾਰੀ ਤਲਬ ਕਰ ਸਕਦੀ ਆ। ਉਹਦੇ ਵਿੱਚ ਕ੍ਰਿਟਿਕਸ ਦਾ ਇਹ ਕਹਿਣਾ ਸੀ ਵੀ ਕੋਈ ਵੀ ਸਰਵਿਸ ਪ੍ਰੋਵਾਈਡਰ ਦੇ ਵਿੱਚ, ਤਾਂ ਫਿਰ ਮੰਨ ਲਓ ਜੇ ਕੋਈ ਕੌਫੀ ਸ਼ੌਪ ਹੈ ਜਿੱਥੇ ਵਾਈਫਾਈ ਆ ਉਹ ਵੀ ਆ ਗਈ, ਜੇ ਕੋਈ ਸਮਾਲ ਐਪ ਡਿਵੈਲਪਰ ਹੈ ਜੇ ਉਹ ਵੀ ਉਹਦੇ ਘੇਰੇ ਦੇ ਵਿੱਚ ਆ ਗਏ। ਸੋ ਹੁਣ ਇਹਨੂੰ ਇੱਕ ਪ੍ਰੋਪਰਲੀ ਡਿਫਾਈਨ ਕਰ ਦਿੱਤਾ ਗਿਆ ਕਿ ਸਪੈਸੀਫਿਕਲੀ ਇਹ ਟੈਲੀਕਮਿਊਨੀਕੇਸ਼ਨ ਪ੍ਰੋਵਾਈਡਰਸ ਦੇ ਉੱਪਰ ਹੀ ਫੋਕਸ ਕਰੇਗਾ, ਮਤਲਬ ਕਿ ਸੈੱਲਫੋਨ ਅਤੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਉੱਪਰ ਹੀ, ਨੋਟ ਐਨੀ ਸਰਵਿਸ ਪ੍ਰੋਵਾਈਡਰ। ਸੋ ਇੱਕ ਤਾਂ ਇਹਦੇ 'ਚ ਤਬਦੀਲੀ ਕੀਤੀ ਗਈ ਆ। ਬਾਕੀ ਹੈ ਕਿ ਡੇਟਾ ਦੀ ਰਿਟੈਂਸ਼ਨ ਅਤੇ ਕੰਟੈਂਟ ਬਾਰੇ ਬਿੱਲ C-22 ਕਲੀਅਰਲੀ ਇਹ ਗੱਲ ਕਹਿੰਦਾ ਕਿ ਜਿਹੜੀਆਂ ਜਿਹੜੀ ਬਰਾਊਜ਼ਿੰਗ ਹਿਸਟਰੀ ਆ ਅਤੇ ਸੋਸ਼ਲ ਮੀਡੀਆ ਹਿਸਟਰੀ ਆ ਉਹ ਰੀਟੇਨ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਇੱਕ ਸਾਲ ਵਾਸਤੇ ਇਹ ਜ਼ਰੂਰੀ ਹੋਏਗਾ ਕਿ ਜਿਹੜਾ ਮੈਟਾ ਡੇਟਾ ਹੈ ਕਿਸੇ ਵੀ ਯੂਜ਼ਰ ਦਾ, ਆਈ ਪੀ ਐਡਰੈਸ ਅਤੇ ਕਨੈਕਸ਼ਨ ਦੇ ਟਾਈਮਸ ਕਿਹੜੇ ਕਿਹੜੇ ਨੇ, ਉਹ ਕੰਪਨੀਆਂ ਨੂੰ ਸੰਭਾਲ ਕੇ ਰੱਖਣੇ ਪੈਣਗੇ। C-2 ਦੇ ਵਿੱਚ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਆਪਣੇ ਗਾਹਕ ਦਾ ਬਰਾਊਜ਼ਿੰਗ ਡੇਟਾ ਅਤੇ ਉਹਦੀ ਸੋਸ਼ਲ ਮੀਡੀਆ ਹਿਸਟਰੀ ਵੀ ਸੰਭਾਲ ਕੇ ਰੱਖਣੀ ਪਏਗੀ, ਜੇ ਕਿਤੇ ਪੁਲਿਸ ਨੂੰ ਜਾਂ ਖੁਫੀਆ ਏਜੰਸੀ ਨੂੰ ਲੋੜ ਪਏ ਤਾਂ ਉਹ ਕੰਪਨੀ ਤੋਂ ਜਾਣਕਾਰੀ ਤਲਬ ਕਰ ਸਕਦੀ ਹੈ। ਇਹਨੂੰ ਲੈ ਕੇ ਹੀ ਪਹਿਲਾਂ ਪ੍ਰਾਈਵੇਸੀ ਕੰਸਰਨਸ ਬਣੇ ਸੀ, ਸੋ ਹੁਣ ਉਹ ਚੀਜ਼ ਮਨਫੀ ਕਰ ਦਿੱਤੀ ਗਈ ਹੈ। ਇਹਦੇ ਵਿੱਚ ਓਵਰਸਾਈਟ ਅਤੇ ਟ੍ਰਾਂਸਪੇਰੈਂਸੀ ਦੀਆਂ ਵੀ ਜਿਹੜੀਆਂ ਕੁਝ ਗੱਲਾਂ ਨੇ ਸ਼ਾਮਿਲ ਕੀਤੀਆਂ ਗਈਆਂ ਨੇ। ਜਿਹੜੀ ਇਹ ਲੈਜਿਸਲੇਸ਼ਨ ਆ, ਇੱਕ ਹੋਰ ਜਿਹੜੀ ਵੱਡੀ ਤਬਦੀਲੀ ਹੈ ਪ੍ਰਪੋਜ਼ ਕੀਤੀ ਗਈ ਹੈ ਉਹ ਇਹ ਆ ਕਿ ਇਹ ਕਪੈਸਿਟੀ ਹੋ ਜਾਏਗੀ ਟੂ ਟਰੈਕ ਦ ਯੂਜ਼ਰਸ ਆਫ ਪ੍ਰੋਡਕਟਸ ਐਂਡ ਸਰਵਿਸਿਜ਼। ਸੋ ਮੌਜੂਦਾ ਸਮੇਂ ਕੀ ਆ, ਜੇ ਸੀਸੀਜ਼ ਨੂੰ ਕਿਸੇ ਸ਼ੱਕੀ ਵਿਅਕਤੀ ਦੇ ਸੈੱਲਫੋਨ ਦੀ ਲੋਕੇਸ਼ਨ ਪਤਾ ਕਰਨੀ ਹੋਵੇ, ਹਾਲ ਦੀ ਘੜੀ ਇਸ ਵੇਲੇ ਆਪਣੇ ਰੂਲਸ ਕੀ ਨੇ, ਸੀਸੀਜ਼ ਨੂੰ ਇੱਕ ਵਾਰੰਟ ਲੈਣਾ ਪੈਂਦਾ ਅਤੇ ਜਿਹੜੇ ਮੋਬਾਈਲ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਵਾਸਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਆਪਣੇ ਗਾਹਕਾਂ ਨੂੰ ਟਰੈਕ ਕਰਨ। ਸੋ ਜਦੋਂ ਸੀਸੀਜ਼ ਹਾਲ ਦੀ ਘੜੀ ਉਹਨਾਂ ਨੂੰ ਕੀ ਕਰਨਾ ਪੈਂਦਾ, ਜਿਹੜੀਆਂ ਸੈੱਲਫੋਨ ਟਾਵਰਸ ਨੇ ਉਹਨਾਂ ਦੇ ਡੇਟਾ ਦੇ ਆਧਾਰ 'ਤੇ ਬੰਦੇ ਨੂੰ ਤੁਸੀਂ ਟਰੈਕ ਕਰਦੇ ਹੋ, ਉਹ ਵੀ ਵਾਰੰਟ ਵਗੈਰਾ ਲੈ ਕੇ, ਲੰਬਾ ਪ੍ਰੋਸੈਸ ਆ ਉਹ। ਟਾਵਰਸ ਦੇ ਆਧਾਰ 'ਤੇ ਜਦੋਂ ਕਿਸੇ ਨੂੰ ਟਰੈਕ ਕੀਤਾ ਜਾਂਦਾ ਤੁਹਾਨੂੰ ਇੰਨੀ ਸਪੈਸੀਫਿਕ ਪਿੰਨ ਪੁਆਇੰਟ ਲੋਕੇਸ਼ਨ ਨਹੀਂ ਮਿਲਦੀ, ਤੁਹਾਨੂੰ ਇੱਕ ਏਰੀਆ ਦਾ ਅੰਦਾਜ਼ਾ ਜਿਹਾ ਹੋ ਜਾਂਦਾ ਵੀ ਇਸ ਇਲਾਕੇ ਦੇ ਵਿੱਚ ਬੰਦਾ ਹੋ ਸਕਦਾ, ਪ੍ਰਿਸਾਈਜ਼ਲੀ ਕਿੱਥੇ ਆ ਉਹ ਥੋੜ੍ਹਾ ਮੁਸ਼ਕਲ ਹੋ ਜਾਇਆ ਕਰਦਾ। ਪਰ ਹੁਣ ਕੀ ਹੈ, ਜਿਹੜੇ ਟੈਲੀਕਾਮ ਪ੍ਰੋਵਾਈਡਰਸ ਹੋਣਗੇ, ਜੇ ਆਹ ਬਿੱਲ ਪਾਸ ਹੋ ਜਾਂਦਾ, ਹਜੇ ਤਾਂ ਪ੍ਰਪੋਜ਼ਲ ਆ, ਟੈਲੀਕਾਮ ਪ੍ਰੋਵਾਈਡਰਸ ਵਾਸਤੇ ਇਹ ਜ਼ਰੂਰੀ ਹੋ ਜਾਏਗਾ ਕਿ ਤੁਸੀਂ ਆਪਣੇ ਯੂਜ਼ਰਸ ਨੂੰ ਟਰੈਕ ਕਰੋ। ਫਿਰ ਜੇ ਕਿਤੇ ਸੀਸੀਜ਼ ਨੂੰ ਜਾਂ ਪੁਲਿਸ ਨੂੰ ਇਸ ਗੱਲ ਦੀ ਲੋੜ ਪੈਂਦੀ ਹੈ ਵੀ ਕਿਸੇ ਸ਼ੱਕੀ ਨੂੰ ਉਹਨਾਂ ਨੇ ਨੱਪਣਾ, ਤਾਂ ਸੀਸੀਜ਼ ਫਿਰ ਇੱਕ ਲੀਗਲ ਰਿਕੁਐਸਟ ਕਰੇਗੀ। ਜਿਹੜਾ ਟਰੈਕਿੰਗ ਦਾ ਸੋਫਟਵੇਅਰ ਹੈ ਨਾ ਕੰਪਨੀਆਂ ਦਾ, ਉਹਦਾ ਐਕਸੈਸ ਸੀਸੀਜ਼ ਨੂੰ ਫਿਰ ਮਿਲ ਸਕੇਗਾ, ਜਿਹਦੇ ਨਾਲ ਕਿ ਕ੍ਰਿਮੀਨਲਸ ਨੂੰ ਇਨਵੈਸਟੀਗੇਟ ਕਰਨਾ ਜਾਂ ਨੈਸ਼ਨਲ ਸਿਕਿਉਰਿਟੀ ਦਾ ਕੋਈ ਵੀ ਜਿਹੜਾ ਪਹਿਲੂ ਹੈ ਉਹਦੇ ਉੱਪਰ ਇਨਵੈਸਟੀਗੇਸ਼ਨ ਕਰਨੀ, ਉਹ ਸੌਖੀ ਹੋ ਜਾਏਗੀ। ਸੋ ਜਿਵੇਂ ਮੈਂ ਕਿਹਾ ਕਿ ਅੱਛਾ ਇੱਕ ਹੋਰ ਚੱਕਰ ਕੀ ਆ, ਇਸ ਵੇਲੇ ਜੇ ਸੀਸੀਜ਼ ਨੇ ਕਿਸੇ ਵੀ ਟੈਰਰ ਸਸਪੈਕਟ ਨੂੰ ਇਨਵੈਸਟੀਗੇਟ ਕਰਨਾ ਹੋਵੇ, ਟਰੈਕ ਕਰਨਾ ਹੋਵੇ, ਤਾਂ ਅਕਸਰ ਹੁੰਦਾ ਕੀ ਹੈ ਕਿ ਜਿਹੜੇ ਸੀਸੀਜ਼ ਦੇ ਏਜੰਟਸ ਨੇ ਉਹਨਾਂ ਨੂੰ ਫਿਜ਼ੀਕਲੀ ਇਨ ਪਰਸਨ ਬੰਦੇ ਦਾ ਪਿੱਛਾ ਕਰਨਾ ਪੈਂਦਾ। ਇਹਦੇ ਨਾਲ ਖਰਚਾ ਵੀ ਵੱਧਦਾ, ਰਿਸਕ ਵੀ ਵੱਧਦਾ, ਅਤੇ ਸਾਡੀ ਖੁਫੀਆ ਏਜੰਸੀ ਦੀ ਜਿਹੜੀ ਓਪਰੇਸ਼ਨਲ ਕਪੈਸਿਟੀ ਆ ਉਹ ਵੀ ਘੱਟਦੀ ਆ, ਕਿੰਨੇ ਕੁ ਬੰਦਿਆਂ ਦਾ ਪਿੱਛਾ ਕਰ ਲਓਗੇ। ਪਰ ਜੇ ਇਹ ਬਿੱਲ C-22 ਪਾਸ ਹੋ ਜਾਂਦਾ ਤਾਂ ਇਹਦੇ ਨਾਲ ਹੋਏਗਾ ਕੀ ਕਿ ਟੈਲੀਕਾਮ ਕੰਪਨੀਆਂ ਲਈ ਰਿਕੁਆਇਰਡ ਹੋਏਗਾ ਕਿ ਤੁਸੀਂ ਆਪਣੇ ਸੋਫਟਵੇਅਰ ਰਾਹੀਂ ਆਪਣੇ ਗਾਹਕਾਂ ਨੂੰ ਟਰੈਕ ਕਰਦੇ ਰਹੋ, ਅਤੇ ਜੇ ਉਹ ਸੋਫਟਵੇਅਰ ਦੀ ਲੋੜ ਸੀਸੀਜ਼ ਨੂੰ ਪੈਂਦੀ ਆ ਤਾਂ ਫਿਰ ਸੀਸੀਜ਼ ਇੱਕ ਵਾਰੰਟ ਹਾਸਲ ਕਰਕੇ ਸਿੱਧਾ ਉਸ ਸੋਫਟਵੇਅਰ ਦਾ ਹੀ ਐਕਸੈਸ ਹਾਸਲ ਕਰ ਸਕਣਗੇ। ਸਰਕਾਰ ਦਾ ਇਹ ਕਹਿਣਾ ਕਿ ਇਹਦੇ ਨਾਲ ਈਵਨ ਇੱਕ ਹੋਰ ਇਹਦਾ ਇੱਕ ਬੈਨੀਫਿਟ ਹੋਏਗਾ ਕਿ ਐਮਰਜੈਂਸੀ ਸਰਵਿਸਿਜ਼ ਨੇ ਜੇ ਮੰਨ ਲਓ ਕਦੇ ਕਿਸੇ ਫੱਟੜ ਵਿਅਕਤੀ ਨੂੰ ਜਾਂ ਕਿਸੇ ਗੁਆਚੇ ਵਿਅਕਤੀ ਨੂੰ ਲੋਕੇਟ ਕਰਨਾ ਤਾਂ ਉਹਨਾਂ ਵਾਸਤੇ ਵੀ ਈਜ਼ੀ ਹੋ ਜਾਏਗਾ, ਕਿਉਂਕਿ ਸੈੱਲਫੋਨ ਟਾਵਰ ਦੀ ਟਰੈਕਿੰਗ ਤੋਂ ਪਤਾ ਲਗਾਉਣਾ ਮੁਸ਼ਕਲ ਹੈ, ਥੋੜ੍ਹਾ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ, ਪਰ ਜਿਹੜਾ ਇੱਦਾਂ ਪਤਾ ਲਗਾਉਣਾ ਹੈ ਸੋਫਟਵੇਅਰ ਰਾਹੀਂ ਸਿੱਧੀ ਟਰੈਕਿੰਗ ਕਰਕੇ, ਇਹਦੇ ਨਾਲ ਪਤਾ ਲਗਾਉਣਾ ਈਜ਼ੀ ਹੋ ਜਾਏਗਾ। ਹਜੇ ਇਹਦੇ ਵਿੱਚ ਹੋਰ ਬਹੁਤ ਸਾਰੇ ਪਹਿਲੂ ਨੇ ਜਿਹੜੇ ਕਿ ਅਪਡੇਟ ਹੋਣੇ ਅਜੇ ਆ, ਜਿਨ੍ਹਾਂ ਬਾਰੇ ਕਲੈਰੀਫਿਕੇਸ਼ਨ ਦਿੱਤੀ ਜਾਣੀ ਬਾਕੀ ਆ, ਕਿ ਜਿਹੜਾ ਦੱਸਿਆ ਗਿਆ ਕਿ ਜਿਹੜੇ ਕੋਰ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਨੂੰ ਸਰਕਾਰ ਇੱਕ ਉਹਨਾਂ ਉੱਪਰ ਸ਼ਰਤ ਰੱਖ ਸਕਦੀ ਆ ਕਿ ਉਹਨਾਂ ਨੂੰ ਕੁਝ ਜਿਹੜੀਆਂ ਆਪਣੀਆਂ ਕੈਪੇਬਿਲਿਟੀਜ਼ ਨੇ ਉਹ ਵਧਾਉਣੀਆਂ ਪੈਣਗੀਆਂ। ਹੁਣ ਕੋਰ ਸਰਵਿਸ ਪ੍ਰੋਵਾਈਡਰ ਕਿਹੜੇ ਕਿਹੜੇ ਨੇ ਉਹਦੀ ਡੈਫੀਨੇਸ਼ਨ ਅਜੇ ਆਉਂਦੇ ਸਮੇਂ ਦੇ ਵਿੱਚ ਜਾਰੀ ਕੀਤੀ ਜਾਏਗੀ। ਸੋ ਕੁੱਲ ਮਿਲਾ ਕੇ ਇਹ ਸਾਰੀ ਗੱਲਬਾਤ ਹੈ ਜਿਹੜੀ ਬਿੱਲ C-22 ਦੇ ਵਿੱਚ ਪ੍ਰਪੋਜ਼ ਕੀਤੀ ਗਈ ਆ। ਪਰ ਤੁਸੀਂ ਇਹ ਦੇਖੋ ਵੀ ਹਾਲੇ ਜੇ ਕਿਸੇ ਕ੍ਰਿਮੀਨਲ ਨੂੰ ਟਰੈਕ ਕਰਨਾ ਹੋਵੇ ਤਾਂ ਸਾਡੀ ਖੁਫੀਆ ਏਜੰਸੀ ਕੋਲ ਇੰਨੀਆਂ ਪਾਵਰਸ ਨਹੀਂ ਹੈਗੀਆਂ, ਉਹਨਾਂ ਨੂੰ ਫਿਜ਼ੀਕਲੀ ਉਸ ਬੰਦੇ ਦਾ ਪਿੱਛਾ ਕਰਨਾ ਪੈਂਦਾ। ਡਿਜੀਟਲ ਟੂਲਸ ਹੈਗੇ ਨੇ ਪਰ ਉਨੇ ਨਹੀਂ ਹੈਗੇ ਜਿੰਨੇ ਕਿ ਇਸ ਸਮੇਂ ਦੀ ਜ਼ਰੂਰਤ ਬਣ ਚੁੱਕੀ ਆ। ਹਜੇ ਤਾਂ ਦੇਖਿਓ C-22 ਨੂੰ ਲੈ ਕੇ ਵੀ ਕੰਸਰਨਸ ਵਗੈਰਾ ਆ ਜਾਣੇ ਆ ਸਾਹਮਣੇ ਕਿ ਜੀ ਇਹਦੇ ਨਾਲ ਤਾਂ ਲੋਕਾਂ ਦੀ ਪ੍ਰਾਈਵੇਸੀ ਦਾ ਘਾਣ ਹੋਏਗਾ, ਜੇ ਕੰਪਨੀਆਂ ਬੰਦੇ ਨੂੰ ਟਰੈਕ ਕਰ ਸਕਣਗੀਆਂ ਤਾਂ ਫਿਰ ਇਹਦੇ ਨਾਲ ਤਾਂ ਹੋਰ ਵੀ ਜਿਹੜੇ ਕੁਝ ਪ੍ਰਾਈਵੇਸੀ ਕੰਸਰਨਸ ਨੇ ਉਹ ਉਜਾਗਰ ਹੋਣਗੇ। ਪਰ ਆਈ ਥਿੰਕ ਕੈਨੇਡੀਅਨਸ ਇਸ ਗੱਲ ਨੂੰ ਵੀ ਬੜਾ ਕਲੀਅਰ ਕਰ ਚੁੱਕੇ ਨੇ ਕਿ ਇਸ ਵੇਲੇ ਪ੍ਰਾਈਵੇਸੀ ਨਾਲੋਂ ਪਬਲਿਕ ਸੇਫਟੀ ਜ਼ਿਆਦਾ ਜ਼ਰੂਰੀ ਆ। ਅੱਛਾ, ਐਕਸਟੋਰਸ਼ਨ ਨਾਲ ਸੰਬੰਧਿਤ ਵੀ ਕੁਝ ਅਪਡੇਟਸ ਨਾ, ਹੁਣ ਜਿਹੜਾ ਐਡਵਾਈਜ਼ਰੀ ਗਰੁੱਪ ਬਣਾਇਆ ਗਿਆ ਸੀ ਅਤੇ ਉਹਦੇ ਜਿਹੜੇ ਮੁਖੀ ਥਾਪੇ ਗਏ ਪੌਲ ਡਡਵਾਲ, ਉਹਨਾਂ ਨੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ ਵੀ ਹੁਣ ਦੇਖੋ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਠੱਲ ਪੈਂਦੀ ਨਜ਼ਰ ਆਉਂਦੀ ਪਈ ਆ। ਫਰਵਰੀ ਅਤੇ ਮਾਰਚ ਦੇ ਵਿੱਚ ਆਲਰੇਡੀ ਜਿਹੜੀ ਗਿਣਤੀ ਆ ਉਹ ਬਹੁਤ ਘੱਟ ਚੁੱਕੀ ਆ। ਥੋੜ੍ਹੇ ਜਿਹੇ ਹੁਣ ਐਕਸਟੋਰਸ਼ਨ ਦੇ ਮਾਮਲੇ ਪੁਲਿਸ ਤੱਕ ਰਿਪੋਰਟਾਂ ਪਹੁੰਚੀਆਂ ਨੇ, ਪਰ ਥੈਂਕਫੁਲੀ ਹੁਣ ਗੋਲੀਆਂ ਚੱਲਣ ਦੀਆਂ ਘਟਨਾਵਾਂ ਅਤੇ ਨਿੱਤ ਦਿਹਾੜੀ ਐਕਸਟੋਰਸ਼ਨ ਕਰਕੇ ਜੋ ਇੱਕ ਸਹਿਮ ਪੈਦਾ ਹੋਇਆ ਸੀ ਉਹਦੇ ਵਿੱਚ ਹੁਣ ਕਮੀ ਪੈਂਦੀ ਨਜ਼ਰ ਆ ਰਹੀ ਆ। ਉਹਦੇ ਪਿੱਛੇ ਪੌਲ ਡਡਵਾਲ ਦਾ ਇਹ ਕਹਿਣਾ ਕਿ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਇੱਕ ਇਹ ਐਡਵਾਈਜ਼ਰੀ ਗਰੁੱਪ ਆ ਉਹ ਜਿਹੜਾ ਹੁਣ ਤਾਲਮੇਲ ਬਿਠਾ ਰਿਹਾ ਉਹਦੇ ਨਾਲ ਹੁਣ ਕ੍ਰਿਮੀਨਲਸ ਨੂੰ ਵੀ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਹੁਣ ਜਿਹੜਾ ਪ੍ਰਾਇਮਰੀ ਸਾਰਾ ਜਿਹੜਾ ਫੋਕਸ ਆ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਆ। ਅਤੇ ਕਹਿੰਦੇ ਕੋਈ ਵੀ ਕਦੇ ਇਹ ਨਹੀਂ ਕਹਿ ਸਕਦਾ ਕਿ ਇਸ ਜਿਹੜੀ ਪ੍ਰੋਬਲਮ ਹੈ ਪੂਰੀ ਤਰ੍ਹਾਂ ਸੋਲਵ ਹੋ ਚੁੱਕੀ ਆ, ਨਾ ਹੀ ਅਸੀਂ ਇਹਦੇ ਪ੍ਰਤੀ ਅਵੇਸਲੇ ਹੋ ਸਕਦੇ ਹਾਂ ਵੀ ਸਾਨੂੰ ਚੁਕੰਨੇ ਰਹਿਣਾ ਪੈਣਾ। ਪਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਦਮ ਚੁੱਕੇ ਗਏ ਨੇ ਉਹਨਾਂ ਦਾ ਅਸਰ ਹੁਣ ਜ਼ਰੂਰ ਦੇਖਣ ਨੂੰ ਮਿਲਦਾ ਪਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਵੇਲੇ ਨਾਰਵੇ ਪਹੁੰਚ ਚੁੱਕੇ ਨੇ ਅਤੇ ਇਸ ਸਮੇਂ ਜਰਮਨੀ ਅਤੇ ਨਾਰਵੇ ਦੇ ਲੀਡਰਸ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ। ਸੋ ਨਾਰਵੇ ਦੀ ਜਿਹੜੀ ਜਗ੍ਹਾ ਹੈ ਬਾਰਡੂਫੋਸ, ਉੱਥੇ ਇਸ ਵੇਲੇ ਲਾਈਵ ਪ੍ਰੈਸ ਕਾਨਫਰੰਸ ਐਕਚੁਅਲੀ ਇਸ ਵੇਲੇ ਚੱਲਦੀ ਪਈ ਆ, ਜਿੱਥੇ ਕਿ ਨਾਰਵੇ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਨੇ, ਜਰਮਨੀ ਦੇ ਚਾਂਸਲਰ ਮੌਜੂਦ ਨੇ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਉੱਥੇ ਪਹੁੰਚ ਚੁੱਕੇ ਨੇ। ਨਾਰਵੇ ਜਾਣ ਤੋਂ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨੇ ਸਟੋਪ ਓਵਰ ਕੀਤਾ ਸੀ ਯੈਲੋ ਨਾਈਫ ਦੇ ਵਿੱਚ। ਕੱਲ੍ਹ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਸਵੇਰੇ ਕਿ ਉਹਨਾਂ ਦੇ ਸਕੈਜੂਅਲ ਦੇ ਵਿੱਚ ਪਹਿਲਾਂ ਯੈਲੋ ਨਾਈਫ ਦਾ ਸਟੋਪ ਹੈ। ਯੈਲੋ ਨਾਈਫ 'ਚ ਕੱਲ੍ਹ ਇੱਕ ਬਹੁਤ ਮੇਜਰ ਅਨਾਊਂਸਮੈਂਟ ਕੀਤੀ ਗਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ। ਕੈਨੇਡੀਅਨ ਸਰਕਾਰ ਵੱਲੋਂ $35 billion ਇਨਵੈਸਟ ਕੀਤੇ ਜਾਣੇ ਨੇ ਕੈਨੇਡਾ ਦੇ ਨੌਰਥ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ। ਵੈਸੇ ਦੇਖੋ ਸਰਕਾਰ ਇਸ ਨੂੰ ਨਵਾਂ ਪਲੈਨ ਕਹਿ ਰਹੀ ਹੈ, ਨਵੀਂ ਯੋਜਨਾ ਹੈ, ਸਾਰੇ ਇਹ ਪੈਸੇ ਨਵੇਂ ਨਹੀਂ ਹੈਗੇ। ਸੋ ਜਿਹੜੀ $35 billion ਦੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ, ਇਹਦੇ ਵਿੱਚੋਂ ਤਕਰੀਬਨ $32 billion $32 billion ਉਹ ਧਨ ਰਾਸ਼ੀ ਆ ਜਿਹੜੀ ਕਿ 2022 ਦੇ ਵਿੱਚ ਟਰੂਡੋ ਸਰਕਾਰ ਵੱਲੋਂ ਐਲਾਨੀ ਗਈ ਸੀ ਨੋਰੈਡ ਨੂੰ, ਜਿਹੜਾ ਕਿ ਨੌਰਥ ਅਮੈਰੀਕਨ ਏਅਰ ਡਿਫੈਂਸ ਕਮਾਂਡ ਆ, ਉਹਨੂੰ ਮਾਡਰਨਾਈਜ਼ ਕਰਨ ਲਈ। ਸੋ $32 billion 2022 ਜਿਹੜੇ ਐਲਾਨੇ ਗਏ ਸੀ ਉਹਨਾਂ ਨੂੰ ਹੀ ਆਲਰੇਡੀ ਇਹਦੇ ਵਿੱਚ ਇੰਕਲੂਡ ਹੁਣ ਕੀਤਾ ਗਿਆ। ਜਿਹੜਾ 2022 ਵਾਲਾ ਪਲਾਨ ਸੀ ਐਕਚੁਅਲੀ ਉਹ ਟੋਟਲ ਸੀ $38.6 billion ਦਾ, ਜਿਹੜੇ ਕਿ 20 ਸਾਲਾਂ ਦੌਰਾਨ ਇਨਵੈਸਟ ਕੀਤੇ ਜਾਣੇ ਸੀ। ਜਿਹੜੀ ਕੱਲ੍ਹ ਅਨਾਊਂਸਮੈਂਟ ਕੀਤੀ ਗਈ ਆ ਇਹ ਹੁਣ $35 billion ਦੀ ਅਨਾਊਂਸਮੈਂਟ ਦੱਸੀ ਜਾ ਰਹੀ ਆ ਅਗਲੇ ਇੱਕ ਦਹਾਕੇ ਦੌਰਾਨ, ਸੋ ਅਗਲੇ 10 ਸਾਲਾਂ ਦੇ ਵਿੱਚ। ਇਹਦੇ ਨਾਲ ਹੋਣਾ ਕੀ ਆ, ਜਿਹੜੀਆਂ ਇਨਫਰਾਸਟ੍ਰਕਚਰ ਇੰਪਰੂਵਮੈਂਟਸ ਹੋਣਗੀਆਂ ਨੌਰਥ ਦੇ ਵਿੱਚ, ਜਿਹੜੇ ਸਾਡੇ ਫਾਰਵਰਡ ਓਪਰੇਟਿੰਗ ਬੇਸਿਸ ਨੇ, ਫਾਰਵਰਡ ਓਪਰੇਟਿੰਗ ਬੇਸ ਦਾ ਭਾਵ ਸੌਖੇ ਸ਼ਬਦਾਂ 'ਚ ਇਹ ਆ ਕਿ ਇੱਕ ਤਰ੍ਹਾਂ ਲਾ ਲਓ ਕਿ ਜਿਹੜਾ ਹੈੱਡਕੁਆਰਟਰ ਤੋਂ ਦੂਰ ਇੱਕ ਜਿਹੜਾ ਬੇਸ ਆ, ਇੱਕ ਤਰ੍ਹਾਂ ਦਾ ਸੈਟੇਲਾਈਟ ਦਫ਼ਤਰ ਜਿਹਨੂੰ ਕਹਿ ਲਓ, ਪਰ ਇਹ ਬੜੇ ਇੰਪੋਰਟੈਂਟ ਬੇਸਿਸ ਨੇ ਜਿੱਥੇ ਕਿ F-35 ਫਾਈਟਰ ਜੈਟਸ ਨੂੰ ਹੋਸਟ ਕਰਨ ਦੀ ਜਿਹੜੀ ਕੇਪੇਬਿਲਿਟੀ ਆ ਉਹ ਤਿਆਰ ਕੀਤੀ ਜਾਣੀ ਆ। ਜਿਹੜੇ ਇਹ ਨਵੇਂ ਬੇਸ ਉਸਾਰੇ ਜਾਣਗੇ, ਇਹਨਾਂ ਦੀ ਜਿਹੜੀ ਇੰਪਰੂਵਮੈਂਟ ਜਿਹੜੀ ਕੀਤੀ ਜਾਣੀ ਆ, ਇਹ ਜਿਹੜੇ ਸਾਬ ਵਾਲੇ ਗ੍ਰਾਈਪਨ ਜੈਟਸ ਨੇ, ਗ੍ਰਿਪਨ ਜੈਟਸ, ਉਹਨਾਂ ਨੂੰ ਵੀ ਇਹ ਕੇਟਰ ਕਰ ਸਕਣਗੇ, ਕਿਉਂਕਿ ਅਜੇ ਤੱਕ ਇਸ ਗੱਲ ਦੇ ਉੱਪਰ ਫੈਸਲਾ ਨਹੀਂ ਲਿਆ ਗਿਆ ਕਿ ਕੀ ਕੈਨੇਡਾ ਨੇ ਸਿਰਫ F-35 ਫਾਈਟਰ ਜੈਟ ਹੀ ਲੈਣੇ ਨੇ ਜਾਂ ਫਿਰ ਮਿਕਸਡ ਫਲੀਟ ਮੇਨਟੇਨ ਕਰਨੀ ਆ। ਸੋ ਇਹ ਦੱਸਿਆ ਗਿਆ ਇੱਕ ਡਿਫੈਂਸ ਅਫੀਸ਼ੀਅਲ ਵੱਲੋਂ ਕਿ ਜਿਹੜੀ ਵੀ ਅਪਗ੍ਰੇਡੇਸ਼ਨਸ ਨੌਰਥ ਦੇ ਵਿੱਚ ਇਹ ਕੀਤੀਆਂ ਜਾਣਗੀਆਂ ਉਹਦੇ ਵਿੱਚ ਦੋਵੇਂ ਜਿਹੜੇ ਜੈਟਸ ਨੇ ਉਹਨਾਂ ਨੂੰ ਉੱਥੇ ਕੇਟਰ ਕੀਤਾ ਜਾ ਸਕੇਗਾ। 4 ਬੇਸ, ਇੱਕ ਇਨੋਵਿਕ ਨੌਰਥ ਵੈਸਟ ਟੈਰੀਟਰੀਜ਼ ਦੇ ਵਿੱਚ, ਇੱਕ ਯੈਲੋ ਨਾਈਫ ਦੇ ਵਿੱਚ, ਇੱਕ ਇਕੈਲੀਵੇਟ ਦੇ ਵਿੱਚ ਅਤੇ ਇੱਕ ਗੂਸ ਬੇ ਨਿਊ ਫਿਨਲੈਂਡ ਐਂਡ ਲੈਬਰਾਡੋਰ ਦੇ ਵਿੱਚ, ਉਹਨਾਂ ਵਾਸਤੇ ਜਿਹੜੇ ਇਹ ਅਪਗ੍ਰੇਡੇਸ਼ਨਸ ਵਾਸਤੇ ਪੈਸੇ ਹੋਣਗੇ। ਨਾਲ ਹੀ ਜਿਹੜੇ ਬਾਕੀ ਦੇ ਇਹਦੇ ਵਿੱਚੋਂ ਇਨਵੈਸਟਮੈਂਟਸ ਕੀਤੀਆਂ ਜਾਣੀਆਂ, ਤੁਹਾਨੂੰ ਯਾਦ ਹੋਏਗਾ ਪਿਛਲੇ ਦਿਨ ਅਸੀਂ ਜ਼ਿਕਰ ਕੀਤਾ ਸੀ ਪ੍ਰਧਾਨ ਮੰਤਰੀ ਜਦੋਂ ਆਸਟ੍ਰੇਲੀਆ ਗਏ ਹੋਏ ਸੀ, ਆਰਕਟਿਕ ਓਵਰ ਦੀ ਹੋਰਾਈਜ਼ਨ ਰਡਾਰ ਸਿਸਟਮ ਜਿਹੜਾ ਕਿ ਕੈਨੇਡਾ ਨੇ ਖਰੀਦਣਾ, ਆਸਟ੍ਰੇਲੀਆ ਤੋਂ ਖਰੀਦਣਾ ਉਹ। ਸੋ ਇਸ ਐਲਾਨੇ ਗਏ $35 billion ਦੇ ਵਿੱਚ $6.7 billion ਉਸ ਓਵਰ ਦੀ ਹੋਰਾਈਜ਼ਨ ਰਡਾਰ ਸਿਸਟਮ ਵਾਸਤੇ ਵੀ ਆ, ਜੋ ਕਿ ਆਲਰੇਡੀ ਜਿਹੜੀ ਉਹ ਪ੍ਰੋਕਿਓਰਮੈਂਟ ਆਸਟ੍ਰੇਲੀਆ ਤੋਂ ਕਰਨੀ ਉਹ ਪਲੈਨਿੰਗ ਅਤੇ ਪਰਚੇਸ ਸਟੇਜ ਦੇ ਵਿੱਚ ਪਹੁੰਚ ਚੁੱਕੀ ਹੋਈ ਆ। ਨਵੇਂ ਏਅਰ ਟੂ ਏਅਰ ਰੀਫਿਊਲਿੰਗ ਪਲੇਨਸ ਖਰੀਦੇ ਜਾਣਗੇ, ਸ਼ਾਰਟ, ਮੀਡੀਅਮ ਅਤੇ ਲੌਂਗ ਰੇਂਜ ਏਅਰ ਟੂ ਏਅਰ ਮਿਸਲਸ ਦੇ ਵਿੱਚ ਇਨਵੈਸਟ ਕੀਤਾ ਜਾਏਗਾ ਅਤੇ ਕਮਾਂਡ ਅਤੇ ਕਮਿਊਨੀਕੇਸ਼ਨ ਅਪਗ੍ਰੇਡਸ ਵੀ ਕੀਤੀਆਂ ਜਾਣਗੀਆਂ। 2 ਨਵੇਂ ਓਪਰੇਸ਼ਨਲ ਸਪੋਰਟ ਹੱਬਸ ਵਾਈਟ ਹਾਰਸ ਅਤੇ ਰੈਜ਼ੋਲਿਊਟ ਨੂਨਾਵਿਟ ਦੇ ਵਿੱਚ ਤਿਆਰ ਕੀਤੇ ਜਾਣੇ ਨੇ ਅਤੇ ਇਹ ਅਜਿਹੀਆਂ ਥਾਵਾਂ ਹੋਣਗੀਆਂ ਜਿੱਥੇ ਮਿਲਟਰੀ ਆਪਣਾ ਇਕਵਿਪਮੈਂਟ ਅਤੇ ਐਮੀਨੇਸ਼ਨ ਸਟੋਰ ਕਰ ਸਕੇਗੀ ਅਤੇ ਜਿੱਥੇ ਟਰੂਪਸ ਨੂੰ ਵੀ ਰੱਖਿਆ ਜਾ ਸਕੇਗਾ। ਮਾਰਕ ਕਾਰਨੀ ਦਾ ਇਹ ਕਹਿਣਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ, ਭਾਵੇਂ ਉਹ ਲਿਬਰਲ ਸਰਕਾਰ ਸੀ ਜਾਂ ਕੰਜ਼ਰਵੇਟਿਵ ਸਰਕਾਰ ਸੀ, ਉਹਨਾਂ ਨੇ ਨੌਰਥ ਦੇ ਵਿੱਚ ਜਿਹੜੀਆਂ ਵੀ ਇਨਵੈਸਟਮੈਂਟਸ ਕੀਤੀਆਂ ਉਹ ਐਵੇਂ ਥੋੜ੍ਹੀਆਂ ਬਹੁਤੀਆਂ ਇਨਵੈਸਟਮੈਂਟਸ ਕੀਤੀਆਂ, ਕਦੇ ਵੀ ਕੋਈ ਪ੍ਰੋਪਰ ਕੰਪਰੀਹੈਂਸਿਵ ਪਲਾਨ ਨਹੀਂ ਸੀ। ਮਾਰਕ ਕਾਰਨੀ ਦਾ ਕਹਿਣਾ ਕਿ ਉਹਨਾਂ ਦੀ ਸਰਕਾਰ ਹੁਣ ਬੜੇ ਐਮਬੀਸ਼ੀਅਸ ਟੀਚੇ ਲੈ ਕੇ ਅੱਗੇ ਚੱਲੀ ਆ। ਜਿਹੜੀ ਇਨਵੈਸਟਮੈਂਟ ਕੱਲ੍ਹ $35 billion ਦੀ ਐਲਾਨੀ ਗਈ ਹੈ, ਇਹਦੇ ਵਿੱਚ ਸਿਰਫ ਮਿਲਟਰੀ ਇਨਫਰਾਸਟ੍ਰਕਚਰ ਜਾਂ ਮਿਲਟਰੀ ਪ੍ਰੋਕਿਓਰਮੈਂਟ ਹੀ ਨਹੀਂ, ਸਿਵਿਲੀਅਨ ਇਨਫਰਾਸਟ੍ਰਕਚਰ ਵੀ ਬਿਹਤਰ ਕੀਤਾ ਜਾਣਾ, ਜਿਹਦੇ ਵਿੱਚ ਕਿ ਜਿਹੜੇ ਏਅਰਪੋਰਟਸ ਨੇ, ਸਿਵਿਲੀਅਨ ਏਅਰਪੋਰਟਸ, ਉਹ ਬਿਹਤਰ ਬਣਾਏ ਜਾਣਗੇ ਨੌਰਥ ਦੇ ਵਿੱਚ। ਅਤੇ ਨਾਲ ਹੀ ਇੱਕ ਮੇਜਰ ਰੋਡ ਕੰਸਟਰਕਸ਼ਨ ਪ੍ਰੋਜੈਕਟ ਆ ਜਿਹਦੇ ਲਈ ਕਿ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਆ ਉਹਦੀ ਅਪਰੂਵਲ, ਉਹ ਤੋਂ ਅਪਰੂਵਲ ਲੈਣੀ ਪੈਣੀ ਆ ਉਸ ਪ੍ਰੋਜੈਕਟ ਨੂੰ ਫਾਸਟ ਟਰੈਕ ਕਰਨ ਲਈ। ਯੋਜਨਾ ਦੇਖੋ ਇਹ ਆ ਕਿ 800 ਕਿਲੋਮੀਟਰ ਦਾ ਇੱਕ ਹਾਈਵੇ ਬਣਾਉਣਾ ਚਾਹੁੰਦੇ ਨੇ ਯੈਲੋ ਨਾਈਫ ਤੋਂ ਲੈ ਕੇ ਇਨੂਵਿਕ ਤੱਕ। ਇਸ 800 million ਇਸ 800 ਕਿਲੋਮੀਟਰ ਦੇ ਹਾਈਵੇ ਦੇ ਵਿੱਚ ਜਿਹੜਾ ਇਹਦਾ ਪਹਿਲਾ ਫੇਜ਼ ਆ ਉਹਦੇ ਵਿੱਚ 227 ਕਿਲੋਮੀਟਰ ਦੀ ਇੱਕ ਆਲ ਸੀਜ਼ਨ ਰੋਡ ਹੋਏਗੀ ਜਿਹੜੀ ਕਿ ਜਦੋਂ ਕੰਪਲੀਟ ਹੋ ਗਈ ਇਹ ਕੈਨੇਡਾ ਦਾ ਪਹਿਲਾ ਓਵਰਲੈਂਡ ਕਨੈਕਸ਼ਨ ਬਣੇਗੀ ਆਰਕਟਿਕ ਓਸ਼ਨ ਦੇ ਨਾਲ ਲੱਗਦੇ ਡੀਪ ਵਾਟਰ ਪੋਰਟ ਦੇ ਨਾਲ। ਸੋ ਨੌਰਥ ਦੇ ਵਿੱਚ ਜਿਹੜੀ ਇਹ ਇਨਵੈਸਟਮੈਂਟ ਆ ਇਹ ਵਾਧੇ ਤਾਂ ਇਹਦੇ ਵਿੱਚ ਬਹੁਤ ਨੇ, ਪਰ ਜੇ ਸਾਰਾ ਕੁਝ ਇੱਦਾਂ ਹੋ ਜਾਂਦਾ ਤਾਂ ਮਤਲਬ ਇਹ ਹੈ ਕਿ ਨੌਰਥ ਦੇ ਵਿੱਚ ਬਿਜ਼ਨਸ ਓਪਰਚੁਨਿਟੀਜ਼ ਅਤੇ ਓਵਰਆਲ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਬਹੁਤ ਵੱਡੇ ਵਾਧੇ ਦੇਖਣ ਨੂੰ ਮਿਲਣਗੇ। ਜਿੰਨੇ ਵੀ ਪ੍ਰੋਜੈਕਟਸ ਨੇ ਆ 35 ਬਿਲੀਅਨ ਡਾਲਰ ਦੇ, ਲਾਈਕ ਆਈ ਸੈਡ ਕਿ 10 ਸਾਲਾਂ ਦਾ ਪਲਾਨ ਆ, ਕੁਝ ਕੰਟਰੈਕਟਸ ਦੇ ਉੱਪਰ ਕੰਮ ਹੋ ਰਿਹਾ ਸਰਕਾਰ ਵੱਲੋਂ ਐਕਟਿਵਲੀ ਪ੍ਰਾਈਵੇਟ ਸੈਕਟਰ ਦੇ ਬਿਲਡਰਸ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਅਰ ਬੇਸਿਸ ਦੀ ਐਕਸਪੈਂਸ਼ਨ ਲਈ। ਕੁਝ ਕੰਸਰਨਸ ਵੀ ਹੈਗੇ ਨੇ, ਦੇਖੋ ਜਦੋਂ ਕਦੇ ਵੀ ਇੰਨੀ ਵੱਡੀ ਇਨਵੈਸਟਮੈਂਟ ਹੁੰਦੀ ਹੈ ਉਹਦੇ ਨਾਲ ਜੁੜੇ ਜਿੱਥੇ ਸੰਭਾਵਨਾਵਾਂ ਅਤੇ ਮੌਕੇ ਬਹੁਤ ਹੁੰਦੇ ਨੇ ਉੱਥੇ ਕੁਝ ਕੰਸਰਨਸ ਵੀ ਨੇ। ਕੰਸਰਨਸ ਕੀ ਨੇ? ਇੱਕ ਤਾਂ ਇਹ ਹੈ ਵੀ ਜੇ 35 ਬਿਲੀਅਨ ਡਾਲਰ ਨਾਲ ਅਗਲੇ 10 ਸਾਲਾਂ ਦੇ ਵਿੱਚ ਇੰਨੀ ਵੱਡੀ ਇਨਵੈਸਟਮੈਂਟ ਅਤੇ ਇੰਨਾ ਜ਼ਿਆਦਾ ਇਨਫਰਾਸਟ੍ਰਕਚਰ ਡਿਵੈਲਪ ਕਰਨਾ, ਕੈਨੇਡਾ ਦੇ ਨੌਰਥ ਵਿੱਚ ਇੰਨੇ ਵਰਕਰਸ ਨਹੀਂ ਹੈਗੇ ਜਿਹੜੇ ਕਿ ਜਿਨ੍ਹਾਂ ਕੋਲ ਸਕਿੱਲ ਹੋਵੇ ਕੰਮ ਕਰਨ ਦੀ। ਦੂਜਾ ਇਸ਼ੂ ਕੀ ਹੈ, ਸਰਕਾਰ ਵੱਲੋਂ ਇਸ ਵੇਲੇ ਜਿਹੜੀਆਂ ਰਿਕੁਐਸਟ ਫਾਰ ਪ੍ਰਪੋਜ਼ਲਸ ਮੰਗੀਆਂ ਜਾ ਰਹੀਆਂ ਨੇ ਫਰੋਮ ਬਿਲਡਰਸ ਫਰੋਮ ਅਕਰੋਸ ਕੈਨੇਡਾ, ਉਹਦੇ ਵਿੱਚ ਇਹ ਕਿਹਾ ਗਿਆ ਕਿ ਪ੍ਰਾਇਓਰਿਟੀ ਉਹਨਾਂ ਬਿਲਡਰਸ ਨੂੰ ਦਿੱਤੀ ਜਾਏਗੀ ਜਿਹੜੇ ਕਿ ਨੌਰਥ ਦੇ ਵਿੱਚ ਰਹਿਣ ਵਾਲੇ ਜਿਹੜੇ ਵਿਅਕਤੀ ਨੇ ਅਤੇ ਜਿਹੜੇ ਨੌਰਥ ਦੇ ਵਿੱਚ ਆਰਕਟਿਕ ਦੇ ਵਿੱਚ ਰਹਿਣ ਵਾਲੇ ਇੰਡੀਜਨਸ ਨੇ ਉਹਨਾਂ ਨੂੰ ਕੰਮ 'ਤੇ ਰੱਖਣ ਨੂੰ ਤਰਜੀਹ ਦੇਣਗੇ। ਹੁਣ ਇਹ ਸੁਣਨ ਨੂੰ ਗੱਲ ਲੱਗਦੀ ਆ ਵੀ ਠੀਕ ਆ ਭਾਈ, ਜਿੱਥੇ ਪ੍ਰੋਜੈਕਟ ਲੱਗਣਾ ਉਸੇ ਇਲਾਕੇ ਦੇ ਲੋਕਾਂ ਨੂੰ ਕੰਮ ਮਿਲੇਗਾ ਤਾਂ ਉਹ 'ਚ ਕੋਈ ਹਰਜ਼ ਨਹੀਂ, ਪਰ ਪ੍ਰੋਬਲਮ ਇਹ ਹੈ ਕਿ ਜਿਹੜੇ ਪ੍ਰੋਜੈਕਟਸ ਨੇ ਇਹਦੇ ਲਈ ਬਹੁਤ ਤੁਹਾਨੂੰ ਹਾਈ ਐਕਸਪਰਟੀਜ਼ ਸਕਿੱਲ ਵਾਲੇ ਬੰਦੇ ਚਾਹੀਦੇ ਆ, ਅਤੇ ਇਹ ਜ਼ਰੂਰੀ ਨਹੀਂ ਕਿ ਜਿੱਥੇ ਪ੍ਰੋਜੈਕਟ ਲੱਗ ਰਿਹਾ ਹੋਵੇ ਉੱਥੇ ਉਸ ਸਕਿੱਲ ਸੈੱਟ ਵਾਲੇ ਬੰਦੇ ਮੌਜੂਦ ਵੀ ਹੋਣ। ਮੇਰੇ ਇੱਕ ਜਾਣਕਾਰ ਨੇ, ਹੁਣ ਉਹ ਰਿਟਾਇਰ ਹੋ ਚੁੱਕੇ ਨੇ, ਪਰ ਉਹਨਾਂ ਨੇ ਆਪਣਾ ਸਾਰਾ ਕਰੀਅਰ ਜਿਹੜੇ ਇਸ ਤਰ੍ਹਾਂ ਦੇ ਵੱਡੇ ਪ੍ਰੋਜੈਕਟਸ ਨੇ ਦੁਨੀਆ ਭਰ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ, ਉਹਨਾਂ ਨੇ ਉੱਥੇ ਕੰਮ ਕੀਤਾ, ਪ੍ਰੋਜੈਕਟ ਉਹਨਾਂ ਨੇ ਵੱਡੇ ਵੱਡੇ ਕੰਟਰੋਲ ਕੀਤੇ ਨੇ ਵੀ ਜੇ ਕਿਤੇ ਵੱਡਾ ਏਅਰਪੋਰਟ ਬਣ ਰਿਹਾ, ਏਅਰਬੇਸ ਬਣ ਰਿਹਾ, ਜਿੱਥੇ ਕੋਈ ਆਇਲ ਰਿਗ ਲੱਗ ਰਹੀ ਆ, ਇੱਦਾਂ ਦੇ ਪ੍ਰੋਜੈਕਟਸ ਉਹਨਾਂ ਨੇ ਹੈਂਡਲ ਕੀਤੇ। 2 ਸਾਲ ਹੋ ਗਿਆ ਉਹਨੂੰ ਰਿਟਾਇਰ ਹੋਇਆ, ਉਹਨਾਂ ਨੇ ਰਿਟਾਇਰਮੈਂਟ ਤੋਂ ਪਹਿਲਾਂ ਇੱਕ ਗੱਲ ਕੈਨੇਡਾ ਬਾਰੇ ਸਪੈਸੀਫਿਕਲੀ ਇਹ ਕਹੀ ਸੀ, ਕਹਿੰਦੇ ਕੈਨੇਡਾ ਦੇ ਵਿੱਚ ਹੁਣ ਸਾਨੂੰ ਪਿਛਲੇ ਸਾਲਾਂ 'ਚ ਪ੍ਰੋਜੈਕਟ ਲਗਾਉਣ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਆ, ਸਾਡਾ ਬਹੁਤ ਵਕਤ ਇਸ ਚੀਜ਼ ਦੇ ਵਿੱਚ ਜ਼ਾਇਆ ਹੁੰਦਾ ਕਿ ਸਾਡੇ ਉੱਪਰ ਇਹ ਸ਼ਰਤਾਂ ਲਗਾ ਦਿੱਤੀਆਂ ਗਈਆਂ ਨੇ ਕਿ ਜਿਹੜੇ ਤੁਸੀਂ ਇੰਪਲੋਈਜ਼ ਰੱਖਣੇ ਨੇ ਇਸ ਪ੍ਰੋਜੈਕਟ ਵਾਸਤੇ ਜਾਂ ਅੱਗੇ ਕੰਟਰੈਕਟਸ ਦੇਣੇ ਨੇ, ਫਲਾਨੀ ਅਜਿਹੀ ਕੰਪਨੀ ਨੂੰ ਕੰਟਰੈਕਟ ਦਈਓ ਜਿਹੜੀ ਕਿ ਇੰਡੀਜਨਸ ਨਾਲ ਸੰਬੰਧਿਤ ਹੋਵੇ, ਜਾਂ ਜੋਬਸ ਤੁਸੀਂ ਉਹਨਾਂ ਬੰਦਿਆਂ ਨੂੰ ਦਿਓ ਜਿਹੜੇ ਕਿ ਇਸ ਕਮਿਊਨਿਟੀ ਦੇ ਨਾਲ ਸੰਬੰਧਿਤ ਹੋਣ। ਕਹਿੰਦੇ ਸਾਨੂੰ ਉੱਥੋਂ ਬੰਦੇ ਹੀ ਨਹੀਂ ਮਿਲਦੇ, ਸਾਡੇ ਕੋਲ ਜਿਹੋ ਜਿਹੀ ਸਾਨੂੰ ਜੋ ਸਾਡੀ ਰਿਕੁਆਇਰਮੈਂਟ ਆ ਉਹ ਰਿਕੁਆਇਰਮੈਂਟ ਫੁਲਫਿਲ ਕਰਨ ਵਾਲਾ ਕੈਂਡੀਡੇਟ ਹੀ ਨਹੀਂ ਹੈਗਾ ਉੱਥੇ। ਕਹਿੰਦੇ ਫਿਰ ਹੁੰਦਾ ਕੀ ਆ, ਫਿਰ ਸਾਨੂੰ ਆਪਣੇ ਵੱਲੋਂ ਕੁਝ ਅਜਿਹੀਆਂ ਕਮਿਟਮੈਂਟਸ ਕਰਨੀਆਂ ਪੈਂਦੀਆਂ ਕਿ ਦੇਖੋ ਜੀ ਇਸ ਕਮਿਊਨਿਟੀ ਦੇ ਵਿੱਚ ਆਹ ਫਲਾਨੀ ਸਕਿੱਲ ਦੇ ਬੰਦੇ ਨਹੀਂ ਹੈਗੇ, ਅਸੀਂ ਇੰਨੇ ਪੈਸੇ ਇਨਵੈਸਟ ਕਰਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਕਮਿਊਨਿਟੀ ਦੇ ਵਿੱਚੋਂ, ਇਸ ਇੰਡੀਜਨਸ ਗਰੁੱਪ ਦੇ ਵਿੱਚੋਂ ਜਾਂ ਇਸ ਖਿੱਤੇ ਦੇ ਵਿੱਚੋਂ ਇੱਦਾਂ ਦੀ ਸਕਿੱਲ ਦੀ ਕਮੀ ਨਾ ਰਹੇ। ਉਹ ਕਹਿੰਦੇ ਉਹਦੇ ਵਿੱਚ ਸਾਡਾ ਵਕਤ ਇੰਨਾ ਜ਼ਾਇਆ ਹੁੰਦਾ, ਅਤੇ ਸਾਡੀਆਂ ਕਿੰਨੀਆਂ ਜਿਹੜੀਆਂ ਹੁਣ ਐਗਜ਼ੈਕਟਿਵ ਦੀਆਂ ਮੀਟਿੰਗਸ ਨੇ ਉਹਦਾ 50% ਸਮਾਂ ਸਿਰਫ ਇਸ ਚੀਜ਼ ਦੇ ਵਿੱਚ ਜ਼ਾਇਆ ਹੋ ਜਾਂਦਾ ਵੀ ਅਸੀਂ ਇਹ ਸ਼ਰਤਾਂ ਪੂਰੀਆਂ ਕਿਵੇਂ ਕਰੀਏ। ਕਹਿੰਦੇ ਬਹੁਤ ਵੱਡੀ ਬੋਟਲਨੈਕ ਬਣੀ ਆ। ਉਹਨਾਂ ਨੇ ਈਵਨ ਇਹ ਤੱਕ ਕਿਹਾ, ਕਹਿੰਦੇ ਮੈਂ ਛੇਤੀ ਰਿਟਾਇਰਮੈਂਟ ਸਿਰਫ ਇਸ ਸਿਰਦਰਦੀ ਕਰਕੇ ਹੀ ਲੈ ਰਿਹਾ, ਜੇ ਉਹ ਚਾਹੁੰਦੇ ਅਜੇ 2-3 ਸਾਲ ਹੋਰ ਕੰਮ ਕਰ ਸਕਦੇ ਸੀ। ਕਹਿੰਦੇ ਮੈਂ ਸਿਰਫ ਇਸ ਕਰਕੇ ਰਿਟਾਇਰ ਹੋ ਰਿਹਾ ਕਿ ਕੰਮ 'ਤੇ ਜਾ ਕੇ ਸਿਰਫ ਇੱਦਾਂ ਵਕਤ ਜ਼ਾਇਆ ਕਰਨਾ, ਫਾਲਤੂ ਦੀਆਂ ਮੀਟਿੰਗਸ ਦੇ ਵਿੱਚ ਬੈਠੇ ਰਹਿਣਾ ਜਿਹਦੇ ਵਿੱਚ ਤੁਸੀਂ ਅਜਿਹੀਆਂ ਚੀਜ਼ਾਂ ਉੱਪਰ ਕੰਮ ਕਰ ਰਹੇ ਹੋ, ਅਜਿਹੀਆਂ ਸ਼ਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀਆਂ ਪ੍ਰੈਕਟੀਕਲ ਨਹੀਂ ਹੈਗੀਆਂ। ਕਹਿੰਦੇ ਇਹ ਨਹੀਂ ਕਰ ਹੁੰਦਾ। ਸੋ ਕੰਸਰਨ ਇੱਕ ਇਹ ਹੈਗਾ ਇਹਦੇ ਵਿੱਚ ਕਿ ਜੇ 35 ਬਿਲੀਅਨ ਡਾਲਰ ਅਗਲੇ 10 ਸਾਲਾਂ 'ਚ ਇਨਵੈਸਟ ਕਰਨਾ, ਐਂਬੀਸ਼ੀਅਸ ਟਾਰਗੇਟਸ ਹੈਗੇ ਨੇ, ਪਰ ਜੇ ਉਹਦੇ ਵਿੱਚ ਸ਼ਰਤਾਂ ਇਹੋ ਜਿਹੀਆਂ ਹੋਈਆਂ ਕਿ ਇਸ ਖਿੱਤੇ ਦੇ ਇਹੋ ਜਿਹੇ ਲੋਕਾਂ ਨੂੰ ਜਾਂ ਇੰਡੀਜਨਸ ਭਾਈਚਾਰੇ ਦੇ ਆਰਕਟਿਕ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਇੰਪਲੋਏ ਕੀਤਾ ਜਾਵੇ, ਜੇ ਉਹਨਾਂ ਕੋਲੋਂ ਸਕਿੱਲ ਹੀ ਨਾ ਹੋਈ ਤਾਂ ਫਿਰ ਕੀ ਕਰਨਗੀਆਂ ਕੰਪਨੀਆਂ, ਅਤੇ ਕੀ ਉਹਨਾਂ ਤੋਂ ਵੀ ਫਿਰ ਉੱਦਾਂ ਦੀਆਂ ਕਮਿਟਮੈਂਟਸ ਹੋਣਗੀਆਂ। ਸੋ ਦੈਟ ਰਿਮੇਨਸ ਟੂ ਬੀ ਸੀਨ। ਬਿੱਲ C-12 ਜਿਹੜਾ ਕਿ ਕੈਨੇਡਾ ਦੇ ਵਿੱਚ ਸਟਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ, ਇਹ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਹਦੀ ਫਸਟ ਰੀਡਿੰਗ ਹੋਈ ਸੀ ਹਾਊਸ ਆਫ ਕਾਮਨਸ ਦੇ ਵਿੱਚ, ਉਹ ਤੋਂ ਬਾਅਦ ਫਿਰ ਸੈਨੇਟ ਦੇ ਵਿੱਚ ਇਹ ਇਸ ਸਾਲ ਦੀ ਅਰਲੀ ਸੈਨੇਟ ਦੇ ਵਿੱਚ ਪਹੁੰਚ ਗਿਆ ਸੀ, ਅਤੇ ਕੱਲ੍ਹ ਸੈਨੇਟ ਦੇ ਵਿੱਚੋਂ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ ਕੁਝ ਅਮੈਂਡਮੈਂਟਸ ਦੇ ਨਾਲ। ਇਹ ਬਹੁਤ ਵੱਡਾ ਮਾਈਲਸਟੋਨ ਹੈ ਬਿੱਲ ਸੀ 12 ਦਾ। ਸੋ ਬਿੱਲ ਸੀ 12 ਦੇ ਵਿੱਚ ਇੱਕ ਤੇ ਸਰਕਾਰ ਨੂੰ ਬਹੁਤ ਬਰੋਡ ਪਾਵਰਸ ਮਿਲ ਜਾਣਗੀਆਂ, ਸਪੈਸ਼ਲੀ ਜਿਹੜੇ ਗਵਰਨਰ ਇਨ ਕਾਉਂਸਲ ਆ ਉਹਨਾਂ ਨੂੰ, ਕਿ ਜੇ ਮੰਨ ਲਓ ਕੁਝ ਗਰੁੱਪਸ ਆਫ ਐਪਲੀਕੇਸ਼ਨਸ ਜੇ ਕੈਂਸਲ ਕਰਨੀਆਂ ਨੇ ਜਾਂ ਪੌਜ਼ ਕਰਨੀਆਂ ਨੇ, ਉਹ ਹੁਣ ਕੀਤਾ ਜਾ ਸਕੇਗਾ ਇਨ ਪਬਲਿਕ ਇੰਟਰਸਟ। ਕਿ ਜੇ ਸਰਕਾਰ ਇਹ ਕਹਿੰਦੀ ਹੈ ਕਿ ਲੋਕ ਹਿੱਤ ਦੇ ਵਿੱਚ ਅਸੀਂ ਜਿਹੜੀ ਸਾਡੇ ਕੋਲ ਅਰਜ਼ੀਆਂ ਦੀ ਇੰਨੀ ਭਰਮਾਰ ਹੋ ਗਈ ਆ, ਅਸੀਂ ਇਹ ਅਰਜ਼ੀਆਂ ਕੈਂਸਲ ਕਰਨ ਲੱਗੇ ਹਾਂ ਤਾਂ ਅਜਿਹਾ ਕਰ ਸਕਣਗੇ, ਉਹ ਭਾਵੇਂ ਅਸਾਈਲਮ ਦੀਆਂ ਐਪਲੀਕੇਸ਼ਨਸ ਨੇ ਜਾਂ ਉਹ ਭਾਵੇਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਐਪਲੀਕੇਸ਼ਨਸ ਨੇ। ਸਪੈਸ਼ਲੀ ਜਿਹੜਾ ਅਸਾਈਲਮ ਦਾ ਰਿਫੋਰਮ ਹੈ ਉਹ ਇਸ ਬਿੱਲ ਦਾ ਬੜਾ ਇੱਕ ਸੈਂਟਰ ਪੀਸ ਸੀਗਾ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇੱਕ ਸਾਲ ਦੀ ਡੈਡਲਾਈਨ ਹੋਏਗੀ ਕਿ ਜਿਹੜਾ ਵੀ ਕੋਈ ਵਿਅਕਤੀ ਕੈਨੇਡਾ ਦੇ ਵਿੱਚ ਆ ਕੇ ਅਸਾਈਲਮ ਦੀ ਅਰਜ਼ੀ ਲਗਾਉਣਾ ਚਾਹੁੰਦਾ, ਇੱਕ ਸਾਲ ਤੋਂ ਵੱਧ ਜੇ ਉਹਨਾਂ ਨੂੰ ਕੈਨੇਡਾ 'ਚ ਰਹਿੰਦਿਆਂ ਨੂੰ ਹੋ ਗਿਆ ਤਾਂ ਅਸਾਈਲਮ ਦੀ ਅਰਜ਼ੀ ਨਹੀਂ ਲਗਾ ਸਕਣਗੇ। ਸੋ ਇਹ ਵਾਲੀ ਮੱਦ ਇਸ ਬਿੱਲ ਦੇ ਵਿੱਚ ਸੀ ਜੋ ਕਿ ਪਾਸ ਹੋ ਗਈ ਆ। ਨਾਲ ਹੀ ਜਿਹੜਾ ਕੋਈ ਵਿਅਕਤੀ ਅਮਰੀਕਾ ਤੋਂ ਕਿਸੇ ਇਰਰੈਗੂਲਰ ਕਰੋਸਿੰਗ ਤੋਂ ਕੈਨੇਡਾ 'ਚ ਐਂਟਰ ਕਰਦਾ, ਕਿਸੇ ਇਲੀਗਲ ਕਰੋਸਿੰਗ ਤੋਂ, ਉਹਦੇ ਕੋਲ 14 ਦਿਨਾਂ ਦਾ ਹੀ ਸਮਾਂ ਹੋਏਗਾ ਅਸਾਈਲਮ ਦੀ ਅਰਜ਼ੀ ਲਗਾਉਣ ਦਾ। ਅਤੇ ਜਿਹੜੇ ਇਹ ਪ੍ਰੋਵੀਜ਼ਨਸ ਨੇ ਇਹ ਬੈਕਡੇਟ ਤੋਂ ਲਾਗੂ ਹੋਣੇ ਨੇ। ਸੋ ਇਹਦਾ ਮਤਲਬ ਇਹ ਹੈ, ਜਿਹੜੀ ਉਹ ਕੰਸਰਨ ਸੀ ਨਾ ਵੀ ਐਕਸਟੋਰਸ਼ਨ ਦੀ ਇਨਵੈਸਟੀਗੇਸ਼ਨ ਦੇ ਘੇਰੇ 'ਚ ਆਏ ਵਿਅਕਤੀਆਂ ਨੇ ਪਿਛਲੇ ਦਿਨੀ ਅਸਾਈਲਮ ਦੀਆਂ ਅਰਜ਼ੀਆਂ ਲਾਤੀਆਂ ਸੀ, ਬਹੁਤ ਸਾਰੇ ਸਟੂਡੈਂਟਸ ਨੇ ਪਿਛਲੇ ਸਾਲਾਂ ਦੇ ਵਿੱਚ, ਜਦੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੱਗਿਆ ਵੀ ਹੋਰ ਕਿਤੋਂ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਲੱਗਦਾ ਨਹੀਂ ਖੁੱਲ੍ਹੇਗਾ, ਉਹਨਾਂ ਨੇ ਅਸਾਈਲਮ ਦੀਆਂ ਅਰਜ਼ੀਆਂ ਲਗਾਈਆਂ ਸੀ। ਹੁਣ ਸਰਕਾਰ ਕੋਲ ਪਾਵਰ ਆ ਜਾਣੀ ਆ ਕਿ ਉਹਨਾਂ ਅਰਜ਼ੀਆਂ ਨੂੰ ਕੈਂਸਲ ਕੀਤਾ ਜਾ ਸਕੇਗਾ। ਸੋ ਜਿਹੜੀਆਂ ਅਸਾਈਲਮ ਐਪਲੀਕੇਸ਼ਨਸ ਆਫ ਕਨਵੀਨੀਅੰਸ ਕਹਿ ਲਓ, ਉਹਨਾਂ ਨੂੰ ਕੈਂਸਲ ਕੀਤੇ ਜਾਣ ਦੀ ਸਰਕਾਰ ਕੋਲ ਪਾਵਰ ਆ ਜਾਣੀ ਆ, ਕਿਉਂਕਿ ਅਸਾਈਲਮ ਅਰਜ਼ੀਆਂ ਦਾ ਬੈਕਲੌਗ ਬਹੁਤ ਹੋ ਗਿਆ। ਅਤੇ ਜਿਹੜੀਆਂ ਅਰਜ਼ੀਆਂ ਅਸੈਸਮੈਂਟ ਵਾਸਤੇ, ਜਿਹਨਾਂ ਦੀ ਗਿਣਤੀ ਜਿਹੜਾ ਪਹਿਲਾਂ 4 ਤੋਂ 6 ਮਹੀਨੇ ਦਾ ਟਾਈਮ ਲੱਗਦਾ ਸੀ, ਹੁਣ 2.5 ਤੋਂ 3 ਸਾਲ ਲੱਗਦੇ ਆ ਸਿਰਫ ਅਰਜ਼ੀ ਨੂੰ ਦੇਖ ਕੇ ਇਹ ਜਾਇਜ਼ਾ ਲੈਣ ਲਈ ਕਿ ਇਸ ਵਿਅਕਤੀ ਦਾ ਅਸਾਈਲਮ ਕਲੇਮ ਅੱਗੇ ਤੋੜਨਾ ਵੀ ਹੈ ਕਿ ਨਹੀਂ। ਅਤੇ ਜਦੋਂ ਅਸਾਈਲਮ ਕਲੇਮੈਂਟਸ ਦੀ ਗਿਣਤੀ ਇੰਨੀ ਵੱਧ ਗਈ, ਬੈਨੀਫਿਟਸ ਉਹਨਾਂ ਨੂੰ ਮਿਲਦੇ ਨੇ, ਹੈਲਥ ਬੈਨੀਫਿਟਸ ਅਤੇ ਹੋਰ ਸਭ ਕੁਝ, ਤਾਂਹੀਓ ਇਸ ਸਾਲ ਅਸਾਈਲਮ ਕਲੇਮੈਂਟਸ ਨੂੰ ਮਿਲਣ ਵਾਲੇ ਹੈਲਥ ਬੈਨੀਫਿਟਸ ਦਾ ਖਰਚਾ, ਸਰਕਾਰ ਦਾ, ਸਾਡਾ ਤੁਹਾਡਾ ਆਪਣਾ ਖਰਚਾ, $1 billion ਦੇ ਨੇੜੇ ਪਹੁੰਚ ਜਾਣਾ ਅਤੇ ਆਉਂਦੇ ਸਾਲਾਂ 'ਚ ਵੱਧ ਕੇ $1.5 billion ਹੋਣਾ। ਸੋ ਬਿੱਲ ਸੀ 12 ਨੂੰ ਕੱਲ੍ਹ ਸੈਨੇਟ ਦੇ ਵਿੱਚੋਂ ਵੀ ਪਾਸ ਕਰ ਦਿੱਤਾ ਗਿਆ, ਪਰ ਇਹਦੇ ਵਿੱਚ ਕੁਝ ਤਰਮੀਮਾਂ ਕੀਤੀਆਂ ਗਈਆਂ ਨੇ। ਸੋ ਇਸ ਕਰਕੇ ਹੁਣ, ਕਿਉਂਕਿ ਸੈਨੇਟ ਨੇ ਤਰਮੀਮਾਂ ਕੀਤੀਆਂ, ਇਹ ਵਾਪਸ ਜਿਹੜਾ ਬਿੱਲ ਹੈਗਾ ਹਾਊਸ ਆਫ ਕਾਮਨਸ ਦੇ ਵਿੱਚ ਜਾਏਗਾ, ਸੈਨੇਟ ਦੀਆਂ ਤਰਮੀਮਾਂ ਦੇ ਉੱਪਰ ਹਾਊਸ ਆਫ ਕਾਮਨਸ ਦੇ ਵਿੱਚ ਵੋਟਿੰਗ ਹੋਏਗੀ। ਸੈਨੇਟ ਨੇ ਤਰਮੀਮਾਂ ਕੀਤੀਆਂ ਕਿਹੜੀਆਂ ਨੇ, ਇੰਪੋਰਟੈਂਟ ਆ। ਇੱਕ ਤਾਂ ਉਹਨਾਂ ਨੇ ਜਿਹੜੀ ਪ੍ਰਾਈਵੇਸੀ ਪ੍ਰੋਟੈਕਸ਼ਨ ਆ ਇਹਦੇ ਵਿੱਚ ਸ਼ਾਮਲ ਕੀਤੀ ਆ। ਅਮੈਂਡਮੈਂਟ ਇਹ ਐਡ ਕੀਤੀ ਗਈ ਆ ਕਿ ਜਿਹੜੇ ਕੈਨੇਡੀਅਨ ਸਿਟੀਜ਼ਨਸ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੇ, ਉਹਨਾਂ ਨੂੰ ਕੁਝ ਜਿਹੜੇ ਇਨਫੋਰਮੇਸ਼ਨ ਸ਼ੇਅਰਿੰਗ ਦੇ ਵਧੇ ਹੋਏ ਪ੍ਰੋਵੀਜ਼ਨਸ ਨੇ ਉਹਨਾਂ ਤੋਂ ਬਾਹਰ ਰੱਖਿਆ ਜਾਏਗਾ। ਮਤਲਬ ਕਿ ਕੈਨੇਡੀਅਨ ਸਿਟੀਜ਼ਨਸ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਜਿਹੜੀ ਜਾਣਕਾਰੀ ਆ ਉਹ ਉਸ ਹਿਸਾਬ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ ਜਿਵੇਂ ਕਿ ਅਸਾਈਲਮ ਸੀਕਰਸ ਦੀ ਜਾਂ ਫਿਰ ਜਿਹੜੇ ਕੋਈ ਟੈਂਪਰੇਰੀ ਵੀਜ਼ਾਸ 'ਤੇ ਨੇ ਉਹਨਾਂ ਦੀ ਇਨਫੋਰਮੇਸ਼ਨ। ਸੋ ਇੱਕ ਤਾਂ ਇਹ ਆ। ਦੂਜੀ ਗੱਲ ਹੈ ਪਾਰਲੀਮੈਂਟਰੀ ਓਵਰਸਾਈਟ। ਇੱਕ ਨਵਾਂ ਕਲੋਜ਼ ਐਡ ਕੀਤਾ ਗਿਆ ਕਿ ਹਰ 5 ਸਾਲਾਂ ਬਾਅਦ ਇਸ ਐਕਟ ਦੇ ਅਸਰ ਦਾ ਰਿਵਿਊ ਕੀਤਾ ਜਾਏਗਾ। ਸੋ ਜਦੋਂ ਇਹ ਐਕਟ ਲਾਗੂ ਹੋ ਗਿਆ ਉਸ ਤੋਂ ਬਾਅਦ 5 ਸਾਲਾਂ ਮਗਰੋਂ ਇੱਕ ਰਿਵਿਊ ਹੋਏਗਾ। ਨਾਲ ਹੀ ਇੱਕ ਇਹ ਰਿਕੁਆਇਰਮੈਂਟ ਐਡ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਅਸਾਈਲਮ ਕਲੇਮਸ, ਸੋ ਇਸ ਨਵੇਂ ਰੂਲ ਦੇ ਲਾਗੂ ਹੋਣ ਕਰਕੇ ਅਸਾਈਲਮ ਕਲੇਮਸ ਦੇ ਵਿੱਚ ਉਹਦੇ ਉੱਪਰ ਕਿਹੋ ਜਿਹਾ ਅਸਰ ਪਿਆ ਅਤੇ ਕਿੰਨੇ ਕਲੇਮਸ ਇਨ ਐਲੀਜੀਬਲ ਕਰਾਰ ਦਿੱਤੇ ਗਏ ਨੇ ਆ 1 year ਰੂਲ ਕਰਕੇ, ਉਹਦੀ ਜਿਹੜੀ ਰਿਪੋਰਟਿੰਗ ਹੈਗੀ ਆ ਉਹ ਸਰਕਾਰ ਨੂੰ ਹਰ ਸਾਲ ਦੇਣੀ ਪਿਆ ਕਰੇਗੀ। ਸੋ ਇਹ ਜਿਹੜੀਆਂ ਤਰਮੀਮਾਂ ਨੇ ਕੱਲ੍ਹ ਸੈਨੇਟ ਨੇ ਕਰਕੇ ਬਿੱਲ ਸੀ 12 ਦੇ ਉੱਪਰ ਮੋਹਰ ਲਾ ਦਿੱਤੀ ਆ। ਇਹ ਬਿੱਲ ਹੁਣ ਵਾਪਸ ਹਾਊਸ ਆਫ ਕਾਮਨਸ ਵਿੱਚ ਜਾਏਗਾ, ਜਿੱਥੋਂ ਪਾਸ ਹੋਣ ਤੋਂ ਮਗਰੋਂ ਫਿਰ ਇਸ ਨੂੰ ਸ਼ਾਹੀ ਪ੍ਰਵਾਨਗੀ ਮਿਲ ਜਾਏਗੀ। ਪਰ ਇਹਦੇ ਵਿੱਚ ਜਿਹੜਾ ਮੇਨ ਇੱਕ ਪਹਿਲੂ ਸੀ ਕਿ ਸਰਕਾਰ ਨੂੰ ਇਹ ਪਾਵਰ ਮਿਲੇ ਕਿ ਤੁਸੀਂ ਐਨ ਮੈਸ ਥੋਕ ਦੇ ਵਿੱਚ ਅਰਜ਼ੀਆਂ ਕੈਂਸਲ ਕਰ ਸਕੋ ਅਸਾਈਲਮ ਦੀਆਂ ਅਤੇ ਹੋਰ, ਜਿਹਨੂੰ ਲੈ ਕੇ ਪਹਿਲਾਂ ਬਹੁਤ ਕੰਸਰਨ ਸੀਗੇ, ਉਹ ਪਾਵਰ ਸਰਕਾਰ ਨੂੰ ਹੁਣ ਮਿਲ ਜਾਣੀ ਆ। ਬਿੱਲ ਸੀ 12 ਕੱਲ੍ਹ ਸੈਨੇਟ ਦੇ ਵਿੱਚੋਂ ਪਾਸ ਹੋ ਗਿਆ ਹੈ।